ਸਾਚਾ ਭੇਟੈ ਹਰ ਮਨ ਵਸੈ ਪਾਵਹਿ ਮੂਖ ਦੁਆਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰਹਿ ਚਲ ਚਿਤ ਮਤ ਭਵੀ ਫਿਰਹਿ ਚਲ ਚਿਤ ਮਨਮੁਖ ਸੌ ਕਰ ਦੋਸਤੀ ਸੁਖ ਕੇ ਪੁੱਛਹਿ ਮਿਤ ਗੁਰਮੁਖ ਸੌ ਕਰ ਦੋਸਤੀ ਸਤਿਗੁਰ ਸੌ ਲਾਏ ਚਿਤ ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿਤ ਭੁੱਲਿਆ ਆਪ ਸਮਝਾਏ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ ਭੁੱਲਿਆ ਆਪ ਸਮਝਾਏ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਪਣੇ ਪਾਸ ਬਹੁਤ ਚੰਗੇ ਸੂਝਵਾਨ ਪਾਤਸ਼ਾਹ ਵਿਗਿਆਨੀ ਪਹੁੰਚੇ ਹੋਏ ਹੈ, ਉਹਨਾਂ ਦੇ ਸੰਬੰਧ ਵਿੱਚ ਗਿਆਨੀ ਹਰਦੀਪ ਸਿੰਘ ਜੀ ਆਪ ਜੀ ਨੂੰ ਸਾਰਾ ਕੁਝ ਦੱਸਣਗੇ। ਉਹ ਸੂਝਵਾਨ ਵਿਦਵਾਨ ਕੁਝ ਸਮਾਂ ਆਪ ਜੀ ਨੂੰ ਗੁਰਬਾਣੀ ਦੇ ਸੰਬੰਧੀ ਖੋਲ੍ਹ ਖੋਲ੍ਹ ਕੇ ਵਿਆਖਿਆ ਕਰਕੇ ਸਰਵਣ ਕਰਾਉਣਗੇ। ਆਪ ਜਿਸ ਤਰ੍ਹਾਂ ਗੁਰਮੁਖ ਪਿਆਰੇ ਸ਼ਰਧਾ ਭਾਵਨਾ ਨਾਲ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਹੋ ਰਹੇ ਹੈ, ਇਸੇ ਤਰ੍ਹਾਂ ਹੀ ਮਨ ਚਿਤ ਲਾ ਕੇ ਸ਼ਰਧਾ ਭਾਵਨਾ ਨਾਲ ਚੌਂਕੜੇ ਮਾਰ ਕੇ ਬੈਠੇ ਰਹਿਣਾ। ਉਹ ਗੁਰਮੁਖ ਪਿਆਰਿਆਂ ਦੇ ਵਿਚਾਰ ਬੜੇ ਧਿਆਨ ਨਾਲ ਸਰਵਣ ਕਰਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਗੁਰਬਾਣੀ ਦਾ ਸ਼ੁੱਧ ਪਾਠ ਸਰਵਣ ਕਰਦੇ ਆ ਰਹੇ ਸੀ। ਆਓ ਕੁਝ ਸਮੇਂ ਵਾਸਤੇ ਸਾਡੇ ਪਾਸ ਡਾਕਟਰ ਗੁਰਨੇਕ ਸਿੰਘ ਜੀ, ਮੁਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਖੋਜ ਦਾ ਹੀ ਵਿਸ਼ਾ ਹੈ, ਉਹ ਸਤਿਗੁਰੂ ਮਹਾਰਾਜ ਜੀ ਦੇ ਕੁਝ ਗੋਜ ਸਿਧਾਂਤ ਆਪ ਸਮੂਹ ਸਿੱਖ ਸੰਗਤ ਦੇ ਸਨਮੁੱਖ ਰੱਖਣਗੇ। ਆਓ ਸਾਰੇ ਪਿਆਰ ਸਤਿਕਾਰ ਨਾਲ ਪੋਥੀਆਂ ਸੰਤੋਖ ਕੇ ਗੁਰਮੁਖਾਂ ਦੇ ਪਾਵਨ ਪਵਿੱਤਰ ਵਿਚਾਰ ਸਰਵਣ ਕਰੀਏ। ਡਾਕਟਰ ਗੁਰਨੇਕ ਸਿੰਘ ਜੀ, ਮੁਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੋਗੋ ਜੋਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰੂ ਚਰਨਾਂ ਨਾਲ ਜੁੜੀ ਹੋਈ ਗੁਰੂ ਖਾਲਸਾ ਸਾਧ ਸਿੰਘ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਹੁਕਮ ਹੋਇਆ ਹੈ ਕਿ ਮੈਂ ਆਪ ਜੀ ਦੇ ਨਾਲ ਥੋੜ੍ਹੇ ਸਮੇਂ ਦੇ ਲਈ ਗੁਰਬਾਣੀ ਬਾਰੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਫਲਸਫੇ ਬਾਰੇ, ਗੁਰਬਾਣੀ ਪਾਠ ਜਾਂ ਉਚਾਰਨ ਬਾਰੇ ਵਿਚਾਰ ਸਾਂਝੇ ਕਰਾਂ। ਮੇਰੇ ਵੱਡੇ ਭਾਗ ਹਨ ਕਿ ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਪ੍ਰਬੰਧਕਾਂ ਨੇ ਮੌਕਾ ਦਿੱਤਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਜਿੰਨੀ ਸੰਗਤ ਇੱਥੇ ਅਸੀਂ ਜੁੜੇ ਹੋਏ ਹਾਂ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਡੇ ਸਾਰਿਆਂ ਦੇ ਬਹੁਤ ਵੱਡੇ ਭਾਗ ਹਨ। ਸਭ ਤੋਂ ਪਹਿਲੀ ਗੱਲ, ਮੈਂ ਵਧਾਈ ਦੇਣੀ ਚਾਹੁੰਦਾ ਹਾਂ ਟਕਸਾਲ ਪਿੰਡਾਂ ਵਾਲੇ ਨੂੰ, ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ, ਬਹੁਤ ਵੱਡਾ ਉੱਦਮ ਸ਼ੁਰੂ ਕੀਤਾ ਹੈ, ਗੁਰਬਾਣੀ ਨੂੰ ਸਿੱਖ ਸੰਗਤ ਦੇ ਵਿੱਚ ਪ੍ਰਚਾਰਨ ਦਾ, ਗੁਰਬਾਣੀ ਨੂੰ ਪੜ੍ਹਨ ਦਾ, ਉਚਾਰਨ ਦਾ ਅਤੇ ਗੁਰਬਾਣੀ ਦੇ ਅਰਥ ਨੂੰ ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਢਾਲਣ ਦਾ ਜਿਹੜਾ ਇਸ ਸੰਸਥਾ ਵੱਲੋਂ ਉੱਦਮ ਹੋਇਆ ਹੈ, ਇਹ ਸੰਸਥਾ ਬਹੁਤ ਵਧਾਈ ਦੀ ਪਾਤਰ ਹੈ। ਇਹ ਬਹੁਤ ਵੱਡਾ ਸ਼ਲਾਘਾਯੋਗ ਕੰਮ ਹੈ। ਸਾਨੂੰ ਸਭ ਨੂੰ ਇਹਨਾਂ ਨੂੰ ਬਹੁਤ ਵਧਾਈ ਦੇਣੀ ਚਾਹੀਦੀ ਹੈ। ਹੁਣ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਨੀ ਚਾਹਾਂਗਾ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆ ਦੀ ਇਹ ਧਿਆਨ ਨਾਲ ਸੁਣੋ ਜਿਹੜੀ ਮੈਂ ਗੱਲ ਕਹਿਣ ਲੱਗਿਆ ਕਿ ਸਿੱਖਾਂ ਦਾ ਨਹੀਂ, ਦੁਨੀਆ ਦੇ ਵਿੱਚ ਜਿੰਨੇ ਧਾਰਮਿਕ ਗ੍ਰੰਥ ਨੇ ਉਹਨਾਂ ਸਮੂਹ ਗ੍ਰੰਥਾਂ ਵਿੱਚੋਂ ਭਾਵੇਂ ਵੇਦ ਨੇ, ਭਾਵੇਂ ਸ਼ਾਸਤਰ ਨੇ, ਜਾਂ ਕੁਰਾਨ ਸ਼ਰੀਫ ਹੈ, ਬਾਈਬਲ ਹੈ, ਬੋਧੀਆਂ ਦੀ ਤ੍ਰਿਪਿਟਕਾ ਇੱਕ ਗ੍ਰੰਥ ਹੈ ਪਾਲੀ ਵਿੱਚ ਲਿਖਿਆ ਹੋਇਆ, ਉਹ ਇਸੇ ਤਰ੍ਹਾਂ ਜੈਨੀਆਂ ਦੇ ਗ੍ਰੰਥ ਨੇ ਧਾਰਮਿਕ ਅਭੰਗ। ਇਹ ਸਾਰੇ ਗ੍ਰੰਥਾਂ ਵਿੱਚੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕੋ ਇੱਕ ਧਾਰਮਿਕ ਗ੍ਰੰਥ ਹੈ ਜਿਹੜਾ ਗੁਰੂ ਨੇ ਆਪ ਲਿਖੇ। ਕੋਈ ਵੀ ਧਾਰਮਿਕ ਗ੍ਰੰਥ ਜਿਨ੍ਹਾਂ ਦਾ ਮੈਂ ਨਾਂ ਪਹਿਲਾਂ ਲੈ ਚੁੱਕਿਆ, ਉਹਨਾਂ ਦੇ ਧਰਮ ਨੂੰ ਪੈਦਾ ਕਰਨ ਵਾਲੇ, ਧਰਮ ਨੂੰ ਚਲਾਉਣ ਵਾਲੇ ਰਹਿਬਰਾਂ ਵੱਲੋਂ ਨਹੀਂ ਲਿਖਿਆ ਗਿਆ। ਨਾ ਵੇਦ ਉਹਨਾਂ ਦੇ ਧਰਮ ਨੂੰ ਚਲਾਉਣ ਵਾਲਿਆਂ ਵੱਲੋਂ ਲਿਖੇ ਗਏ, ਨਾ ਕੁਰਾਨ ਸ਼ਰੀਫ ਲਿਖੀ ਗਈ ਹੈ, ਨਾ ਬਾਈਬਲ ਲਿਖੀ ਗਈ ਹੈ, ਨਾ ਬੋਧੀ ਗ੍ਰੰਥ ਲਿਖੇ ਗਏ ਹਨ ਅਤੇ ਨਾ ਜੈਨੀ ਗ੍ਰੰਥ ਲਿਖੇ ਗਏ। ਇਹ ਸੁਭਾਗ ਸਾਧ ਸੰਗਤ ਜੀ ਕੇਵਲ ਅਤੇ ਕੇਵਲ ਸਿੱਖਾਂ ਨੂੰ ਪ੍ਰਾਪਤ ਹੋਇਆ ਹੈ ਕਿ ਸਾਡੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨਾਂ ਦਾ ਅਸੀਂ ਦਰਸ਼ਨ ਕਰਦੇ ਹਾਂ, ਪਾਠ ਪਠਨ ਕਰਦੇ ਹਾਂ ਅਤੇ ਉਹਨਾਂ ਤੋਂ ਜੀਵਨ ਦੇ ਵਿੱਚ ਤੁਰਨ ਦੇ ਲਈ ਅਗਵਾਈ ਪ੍ਰਾਪਤ ਕਰਦੇ ਹਾਂ, ਸਿਰਫ ਅਤੇ ਸਿਰਫ ਕੇਵਲ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਨ ਜਿਨ੍ਹਾਂ ਨੂੰ ਗੁਰੂ ਪੰਚਮ ਪਾਤਸ਼ਾਹ ਨੇ ਖੁਦ ਆਪ ਲਿਖੇ, ਆਪਣੀ ਨਿਗਰਾਨੀ ਦੇ ਵਿੱਚ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਕਿੱਥੇ ਕਿਹੜੀ ਬਾਣੀ ਦਰਜ ਕਰਨੀ ਹੈ, ਗੁਰੂ ਦੀ ਬਾਣੀ ਦਰਜ ਕਰਨੀ ਹੈ, ਭਗਤ ਬਾਣੀ ਦਰਜ ਕਰਨੀ ਹੈ, ਸ਼ਬਦਾਂ ਦਾ ਜੋੜ ਕਿੱਥੇ ਪਾਉਣਾ ਹੈ, ਅਸ਼ਟਪਦੀ ਕਿੱਥੇ ਦੇਣੀ ਹੈ, ਦੋਹਰਾ ਕਿੱਥੇ ਦੇਣਾ ਹੈ, ਕਿੱਥੇ ਰਹਾਓ ਦੇਣਾ ਹੈ, ਕਿੱਥੇ ਰਹਾਓ ਦੂਜਾ ਦੇਣਾ, ਕਿੱਥੇ ਘਰ ਪਹਿਲਾਂ ਦੂਜਾ, ਇਸੇ ਤਰ੍ਹਾਂ 17 ਕਰਨ। ਇਹ ਸਾਰੀ ਜਿਹੜਾ ਵਿਧਾਨ ਹੈ, ਸਾਰੀ ਜਿਹੜੀ ਸਮਝ ਸੋਚ ਹੈ, ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਖੁਦ ਆਪ ਸਾਰੀ ਕਰਕੇ ਆਪ ਆਪਣੀ ਨਿਗਰਾਨੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ 1604 ਵਿੱਚ ਕਰਕੇ ਦਰਬਾਰ ਸਾਹਿਬ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ। ਅਤੇ ਕਮਾਲ ਦੀ ਗੱਲ ਇਹ ਜਿਹੜੀ ਦੂਜੀ ਮੈਂ ਤੁਹਾਨੂੰ ਦੱਸਣ ਲੱਗਿਆ, ਤੁਹਾਨੂੰ ਸ਼ਾਇਦ ਸਭ ਨੂੰ ਬਹੁਤਿਆਂ ਨੂੰ ਪਤਾ ਹੋਏਗਾ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਦੋਂ ਸਵੇਰੇ ਆਰੰਭ ਕਰਦੇ ਸੀ ਮਹਾਰਾਜ ਪ੍ਰਕਾਸ਼, ਸ਼ਾਮ ਤੱਕ ਜਿੰਨਾ ਵੀ ਸੰਗਤ ਦੇ ਵਿੱਚ ਕੀਰਤਨ ਹੁੰਦਾ ਸੀ ਜਾਂ ਵਿਚਾਰ ਹੁੰਦੇ ਸੀ, ਅੰਤ ਸੰਤੋਖਣ ਵੇਲੇ ਜਦੋਂ ਗੁਰੂ ਕੇ ਮਹਿਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਤੋਖਿਆ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਨੂੰ, ਤਾਂ ਗੁਰੂ ਅਰਜਨ ਦੇਵ ਮਹਾਰਾਜ ਆਪ ਪੁੰਜੇ ਸੌਂਦੇ ਸੀ, ਆਪ ਜ਼ਮੀਨ 'ਤੇ ਸੌਂਦੇ ਸੀ। ਜੇ ਗੱਲ ਤੁਹਾਨੂੰ ਪਤਾ ਬਹੁਤ ਮੁਬਾਰਕ, ਜੇ ਗੱਲ ਤੁਹਾਨੂੰ ਨਹੀਂ ਪਤਾ ਤਾਂ ਇਹ ਗੱਲ ਜਾਣੋ, ਜਾਣਨ ਦਾ ਯਤਨ ਕਰੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਤੋਖਣ ਤੋਂ ਬਾਅਦ ਪੰਜਵੇਂ ਪਾਤਸ਼ਾਹ ਖੁਦ ਆਪ ਪੁੰਜੇ 'ਤੇ ਸੌਂਦੇ ਸੀ। ਤਾਂ ਸਾਨੂੰ ਗੁਰੂ ਪੰਚਮ ਪਾਤਸ਼ਾਹ ਦਸਾਉਣਾ ਕੀ ਚਾਹੁੰਦੇ ਸੀ ਕਿ ਜੈਸੀ ਮੈਂ ਆਪ ਖਸਮ ਕੀ ਬਾਣੀ ਹੋ ਤੈਸੜਾ ਕਰੇ ਗਿਆਨ ਬਿਲਾ ਲਓ, ਹੋ ਆਪੂ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ। ਇਹ ਰੱਬੀ ਬਾਣੀ ਹੈ, ਇਹ ਉਸ ਪਰਮਾਤਮਾ ਦੀ ਬਾਣੀ ਹੈ, ਉਸ ਅਕਾਲ ਪੁਰਖ ਦੀ ਬਾਣੀ ਹੈ, ਉਸ ਵਾਹਿਗੁਰੂ ਦੀ ਬਾਣੀ ਹੈ ਅਤੇ ਉਸ ਸੱਚ ਦੀ ਬਾਣੀ ਹੈ। ਇਸ ਕਰਕੇ ਅਸੀਂ ਇਸ ਦਾ ਸਤਿਕਾਰ ਆਦਰ ਮਾਣ ਕਰਨਾ ਜਿੰਨਾ ਵੱਧ ਤੋਂ ਵੱਧ ਕਰ ਸਕੀਏ। ਗੁਰੂ ਸਾਹਿਬ ਮਹਾਰਾਜ ਨੇ ਪਹਿਲੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਮਹਾਰਾਜ ਤੱਕ ਇਹ ਸਾਨੂੰ ਸਿਖਾਇਆ ਹੈ ਸਾਧ ਸੰਗਤ ਜੀ ਕਿ ਅਸੀਂ ਗੁਰਬਾਣੀ ਦਾ ਆਦਰ ਵੱਧ ਤੋਂ ਵੱਧ ਕਿਵੇਂ ਕਰਨਾ, ਕਿਵੇਂ ਸਤਿਕਾਰ ਕਰਨਾ, ਕਿਵੇਂ ਮਾਣ ਕਰਨਾ। ਹੁਣ ਇਸ ਸੰਬੰਧ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਇੱਕ ਮਕਾਲਫ ਹੋਇਆ ਹੈ, ਅੰਗਰੇਜ਼ ਇੱਕ ਮਕਾਲਫ ਹੋਇਆ ਹੈ ਹਿੰਦੁਸਤਾਨ ਦੇ ਵਿੱਚ, ਜਦੋਂ ਆਇਆ ਪੰਜਾਬ ਦੇ ਵਿੱਚੋਂ ਆ ਗਿਆ ICS ਔਫਿਸਰ, ਜਿਵੇਂ ਅੱਜ ਕੱਲ੍ਹ IAS ਔਫਿਸਰ ਹੁੰਦੇ ਨੇ ਜਿਹੜੇ ਡਿਪਟੀ ਕਮਿਸ਼ਨਰ ਸੈਕਟਰੀ ਬਣਦੇ ਨੇ, ਉਸੇ ਤਰ੍ਹਾਂ ਉਸ ਸਮੇਂ ਦੇ ਵਿੱਚ ICS ਨਾਮ ਦਾ ਉਹ ਸੀਗਾ ਜਿਹੜਾ ਮਕਾਲਫ ਸੀ, ਉਹ ਇੱਥੇ ਹਿੰਦੁਸਤਾਨ ਦੇ ਵਿੱਚ ਆਇਆ। ਸਿੱਖ ਧਰਮ ਨੂੰ ਉਹਨੇ ਪੰਜਾਬੀ ਪੜ੍ਹੀ, ਗਿਆਨੀਆਂ ਤੋਂ ਜਿਹੜਾ ਸੀ ਉਸ ਸਮੇਂ ਦੇ ਮੌਜੂਦਾ ਉਹਨਾਂ ਤੋਂ ਗਿਆਨ ਹਾਸਲ ਕਰਕੇ ਫਿਰ ਇੱਕ ਕਿਤਾਬ ਲਿਖੀ, ਉਹਦਾ ਨਾਂ ਸਿੱਖ ਰਿਲੀਜਨ 6 ਵਾਲੀਉਮ ਦੇ ਵਿੱਚ ਲਿਖੀ ਹੋਈ ਹੈ। ਉਸ ਨੇ ਇਹ ਗੱਲ ਲਿਖੀ ਹੈ ਕਿ ਮੈਂ ਦੁਨੀਆਂ ਦੇ ਬਾਕੀ ਸਾਰੇ ਧਰਮ ਦਾ ਮੁਤਾਲਿਆ ਕੀਤਾ, ਬਾਕੀ ਦੁਨੀਆਂ ਦੇ ਸਾਰੇ ਧਰਮ ਮੈਂ ਪੜ੍ਹੇ ਨੇ, ਸੁਣੇ ਨੇ, ਸਮਝ ਦਾ ਯਤਨ ਕੀਤਾ, ਅਤੇ ਜੇ ਕੋਈ ਮੌਲਿਕ ਧਰਮ ਹੈ, ਜੇ ਕੋਈ ਓਰਿਜਨਲ ਧਰਮ ਹੈ, ਜੇ ਕੋਈ ਅਸਲੀ ਧਰਮ ਹੈ, ਜੇ ਸੱਚਾ ਧਰਮ ਹੈ, ਜਿਹੜਾ ਮਨੁੱਖ ਨੂੰ ਆਪਣੇ ਤੌਰ ਦੇ ਉੱਤੇ ਨਿੱਜੀ ਪੱਧਰ ਦੇ ਉੱਤੇ ਵੀ ਅਗਵਾਈ ਦੇਣ ਦਾ ਸਮਰੱਥ ਹੈ ਅਤੇ ਸਮਾਜਿਕ ਪੱਧਰ ਦੇ ਉੱਤੇ ਵੀ ਸਮਾਜ ਦੇ ਵਿੱਚ ਇੱਕ ਕਿਸ ਕਿਸਮ ਦਾ ਸਮਾਜ ਸਿਰਜਣਾ ਹੈ, ਕਿਸ ਕਿਸਮ ਦੀ ਸੁਸਾਇਟੀ ਨੂੰ ਜਨਮ ਦੇਣਾ ਹੈ, ਦੁਨੀਆਂ ਦੇ ਵਿੱਚ ਮਨੁੱਖ ਨੇ ਰਹਿ ਕੇ ਕੀ ਕੰਮ ਕਰਨੇ, ਇਹ ਇਸ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਸਰਬੋਤਮ ਮੰਨਿਆ ਉਸਨੇ। ਤੋ ਇਸੇ ਤਰ੍ਹਾਂ ਇੰਨੀ ਵੱਡੀ ਚੀਜ਼ ਜਿਸ ਨੂੰ ਅਸੀਂ ਅੱਜ ਭੁੱਲਦੇ ਜਾ ਰਹੇ ਸੀ, ਖਾਸ ਕਰਕੇ ਜਿਹੜਾ ਸਾਡਾ ਆਉਣ ਵਾਲਾ ਨੌਜਵਾਨ ਪੀੜ੍ਹੀ ਹੈ, ਮੈਂ ਇਹ ਸਮਝਦਾ ਕਿ ਅਜਿਹੇ ਮੌਕੇ ਦੇ ਵਿੱਚ ਦਮਦਮ ਦੀ ਜਿਹੜੀ ਇਹ ਟਕਸਾਲ ਹੈ ਪਿੰਡਾਂ ਵਾਲੀ, ਬਾਬਾ ਮੋਹਨ ਸਿੰਘ ਵਾਲੀ, ਇਹਨਾਂ ਨੇ ਜਿਹੜਾ ਉੱਦਮ ਕੀਤਾ ਸਾਨੂੰ ਗੁਰਬਾਣੀ ਦੇ ਉਸ ਰੈਵੀ ਉਸ ਜਿਹੜਾ ਰੱਬੀ ਹੈ ਦੈਵੀ ਬ੍ਰਹਮ ਗਿਆਨ ਆ ਜਿਹੜਾ ਉਹਦੇ ਨਾਲ ਸਾਨੂੰ ਜੋੜਨ ਦਾ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਉਹ ਸਾਡੇ ਵਾਸਤੇ ਬਹੁਤ ਵੱਡਾ ਉਪਰਾਲਾ ਹੈ ਅਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਇਹਨਾਂ ਨੂੰ ਮੁਬਾਰਕਬਾਦ ਦਿੱਤੀ। ਹੁਣ ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਸਾਹਮਣੇ ਕਰਨੀ ਚਾਹੁੰਦਾ ਕਿ ਇਸ ਬਾਣੀ ਨੂੰ ਅਜੋਕੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇੱਥੇ ਤੁਹਾਨੂੰ ਸੰਸਿਆ ਦਿੱਤੀ ਜਾ ਰਹੀ ਹੈ ਕਿ ਇਸ ਪਾਠ ਦਾ ਜਿਹੜਾ ਉਚਾਰਨ ਹੈ ਤੁਸੀਂ ਇਸ ਤਰ੍ਹਾਂ ਕਰਨਾ, ਇਹ ਸ਼ਬਦ ਨੂੰ ਇਸ ਤਰ੍ਹਾਂ ਉਚਾਰਨ ਕਰਨਾ, ਇਹ ਸ਼ਬਦ ਨੂੰ ਇਸ ਤਰ੍ਹਾਂ ਉਚਾਰਨ ਨਹੀਂ ਕਰਨਾ। ਤੁਹਾਨੂੰ ਉਚਾਰਨ ਕਰਨ ਦਾ ਪਾਠ ਕਰਨ ਦਾ ਵਿਧੀ ਵਿਧਾਨ ਦੱਸਿਆ ਜਾ ਰਿਹਾ ਇਸ ਟਕਸਾਲ ਵੱਲ। ਹੁਣ ਜਿਹੜੀ ਅਗਲੀ ਗੱਲ ਮੈਂ ਦੱਸਣੀ ਉਹ ਇਹ ਕਿ ਕੁਰਾਨ ਸ਼ਰੀਫ ਜਿਹੜੀ ਹੈ 632 ਤੋਂ ਲੈ ਕੇ 34 ਤੱਕ 2 ਸਾਲ ਲਗਾਤਾਰ ਮੁਹੰਮਦ ਸਾਹਿਬ ਦੇ ਪਿੱਛੋਂ ਬਣੀ ਹੈ, ਉਹਨਾਂ ਤੋਂ ਬਾਅਦ ਇਹਦੀ ਰਚਨਾ ਹੋਈ ਹੈ ਅਤੇ ਇਸ ਕੁਰਾਨ ਸ਼ਰੀਫ ਦੀ ਰਚਨਾ ਜਾਂ ਸੰਕਲਨ ਕੀਤਿਆਂ ਨੂੰ 1400 ਸਾਲ ਹੋ ਗਏ। ਉਹਨਾਂ ਨੇ 1400 ਸਾਲ ਦੇ ਵਿੱਚ ਕੁਰਾਨ ਸ਼ਰੀਫ ਦੇ ਵਿੱਚ ਆਉਂਦੇ ਅਰਬੀ ਦੇ ਜਿੰਨੇ ਸ਼ਬਦ ਨੇ, ਉਸ ਸਮੇਂ ਦੀ ਅਰਬੀ ਅਤੇ ਅੱਜ ਕੱਲ੍ਹ ਦੀ ਅਰਬੀ ਦੇ ਵਿੱਚ ਜ਼ਮੀਨ ਸਮਾਨ ਦਾ ਲਿਖਤੀ ਤੌਰ ਦੇ ਉੱਤੇ ਅਤੇ ਉਚਾਰਨ ਤੌਰ ਦੇ ਉੱਤੇ ਜ਼ਮੀਨ ਸਮਾਨ ਦਾ ਫਰਕ ਹੈ ਸਾਧ ਸੰਗਤ ਜੀ, ਇਹ ਗੱਲ ਧਿਆਨ ਦੇਣ ਵਾਲੀ ਹੈ। ਲੇਕਿਨ ਉਹਨਾਂ ਲੋਕਾਂ ਨੇ ਮੁਸਲਮਾਨ ਵੀਰਾਂ ਨੇ 634 ਦੇ ਵਿੱਚ ਸੰਕਲਿਤ ਕੀਤੀ ਹੋਈ ਕੁਰਾਨ ਸ਼ਰੀਫ ਦੇ ਉਚਾਰਨ ਨੂੰ ਜਿਹੜਾ ਉਸ ਸਮੇਂ ਉਸ ਸ਼ਬਦ ਦਾ ਉਚਾਰਨ ਕੀਤਾ ਜਾਂਦਾ ਸੀ ਉਸ ਉਚਾਰਨ ਨੂੰ ਬਰਕਰਾਰ ਉਸੇ ਤਰ੍ਹਾਂ ਅੱਜ ਤੱਕ 1400 ਸਾਲ ਹੋ ਗਏ ਕਾਇਮ ਰੱਖਿਆ ਹੈ। ਅਸੀਂ ਜਾਣਦੇ ਹਾਂ ਕਿ ਜਦੋਂ ਦਸਮ ਪਾਤਸ਼ਾਹ ਹਜ਼ੂਰ ਮਹਾਰਾਜ ਇਸ ਦਮਦਮੇ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਆਏ 1705 ਦੇ ਵਿੱਚ ਅਤੇ ਇੱਥੇ ਦੁਬਾਰਾ ਫਿਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੀ ਉਚਾਰਨ ਕਰਕੇ ਸੰਕਲਨ ਕੀਤਾ, ਰਚਨਾ ਕੀਤੀ, ਕਿਉਂਕਿ ਧੀਰ ਮੱਲ ਨੇ ਇਨਕਾਰ ਕਰ ਦਿੱਤਾ ਸੀ। ਤੋ ਜਿਹੜੇ 48 ਸਿੰਘਾਂ ਨੂੰ ਬਾਣੀ ਸੁਣਾਈ ਗਈ ਸੀ, ਉਹਨਾਂ ਨੂੰ ਅੱਤ ਸਮਝਾਏ ਗਏ ਸੀ, ਟ੍ਰੈਡੀਸ਼ਨ ਪਰੰਪਰਾ ਇਹ ਗੱਲ ਦੱਸਦੀ ਹੈ ਕਿ ਉਹ ਵਿਦੇਹ ਮੁਕਤ ਹੋ ਗਏ ਸੀ, ਜਾਣੀ ਇਹ ਸੰਸਾਰ 'ਚ ਰਹਿੰਦੇ ਹੋਏ ਵੀ ਜਿਹੜੇ ਸੀ ਉਹ ਸੰਦੇਹੀ ਮੁਕਤ ਹੋ ਗਏ ਸੀ। ਤੋ ਇਹ ਬਾਣੀ ਦੇ ਵਿੱਚ ਸਮਰੱਥ ਹੈ ਜੇ ਅਸੀਂ ਮਨ ਬਿਰਤੀ ਨੂੰ ਰੋਕ ਕੇ ਮਨ ਬਿਰਤੀ ਨੂੰ ਇਕਾਗਰ ਕਰਕੇ ਬਾਣੀ ਦਾ ਪਾਠ ਪਠਨ ਕਰਨ ਦਾ ਯਤਨ ਕਰਦੇ ਹਾਂ, ਕਿਉਂਕਿ ਕਿਉਂ ਇਹ ਬਾਣੀ ਮਹਾਂਪੁਰਖ ਨੇ ਕੀ ਗੁਰਬਾਣੀ 'ਚ ਇਹ ਹੈ ਕਿ ਜਿਹੜੀ ਬਾਣੀ ਮਹਾਂਪੁਰਖ ਨੇ ਕੀ ਹੈ ਅਤੇ ਨਿਜਘਰ ਵਾਸਾ ਹੋਏ ਉਸ ਨਿਜਘਰ ਵਿੱਚ ਪਹੁੰਚਾ ਦਿੰਦੀ ਹੈ ਜਿਹੜਾ ਬੰਦਾ ਮਨ ਬਿਰਤੀ ਨੂੰ ਇਕਾਗਰ ਕਰਕੇ, ਕਿਉਂਕਿ ਮਹਾਰਾਜ ਦਸਵੇਂ ਪਾਤਸ਼ਾਹ ਨੇ ਫਰਮਾਇਆ ਇੱਕ ਛਿਨ ਇੱਕ ਛਿਨ ਵਾਸਤੇ ਇੱਕ ਪੱਖ ਵਾਸਤੇ ਛਿਨ ਹੁੰਦਾ ਬਹੁਤ ਥੋੜ੍ਹਾ ਇਹਨਾਂ ਸਮਾਂ ਆਖੀ ਅਸੀਂ ਪੱਖ ਅੱਖ ਜਿਹੜੀ ਝਮਕਦੇ ਹਾਂ ਨਾ ਇੰਨੇ ਸਮੇਂ ਵਾਸਤੇ ਵੀ ਜੇ ਅਸੀਂ ਮਨ ਨੂੰ ਇਕਾਗਰ ਕਰਕੇ ਬਾਣੀ ਸੁਣਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ ਜਾਂ ਬਾਣੀ ਦਾ ਵਿਚਾਰ ਕਰਦੇ ਹਾਂ ਤਾਂ ਸਾਨੂੰ ਬਾਣੀ ਉਸ ਪਰਮਾਤਮਾ ਦੇ ਦੇਸ਼ ਦੇ ਵਿੱਚ ਪਹੁੰਚਾਉਣ ਦੀ ਸਮਰੱਥਾ ਰੱਖਦੀ ਹੈ, ਉਸ ਖੰਡ ਵਿੱਚ ਲੈ ਜਾਣ ਦੀ ਸਮਰੱਥਾ ਰੱਖਦੀ ਹੈ ਜਿਹਦਾ ਜ਼ਿਕਰ ਜਪਜੀ ਸਾਹਿਬ ਦੇ ਵਿੱਚ 5 ਖੰਡਾਂ ਦੇ ਵਿੱਚ ਸੱਚਖੰਡ ਹੋਇਆ। ਤੋ ਮਨੁੱਖ ਸੱਚਖੰਡ ਦੇ ਵਿੱਚ ਪਹੁੰਚ ਜਾਂਦਾ ਹੈ ਜੇ ਬਾਣੀ ਨੂੰ ਇਸ ਤਰ੍ਹਾਂ ਪੜ੍ਹਦਾ। ਹੁਣ ਉਹਨਾਂ ਨੇ ਮੁਸਲਮਾਨਾਂ ਵੀਰਾਂ ਨੇ ਇਸ ਦਾ ਉਚਾਰਨ ਨੂੰ 1400 ਸਾਲ ਤੋਂ ਬਾਅਦ ਵੀ ਕਾਇਮ ਰੱਖੇ ਅਤੇ ਮੈਂ ਜਿਹੜੀ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਉਹ ਇਹ ਕਿ ਅਜੋਕੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹ ਮੌਜੂਦਾ ਟਕਸਾਲ ਹੈ ਇਸੇ ਤਰ੍ਹਾਂ ਦੂਸਰੀ ਦਮਦਮੀ ਟਕਸਾਲ ਹੈ ਇਸੇ ਤਰ੍ਹਾਂ ਭਾਈ ਮਨੀ ਸਿੰਘ ਵਾਲੀ ਜਿਹੜੀ ਭਾਈ ਬਾਬਾ ਅਮੀਰ ਸਿੰਘ ਵਾਲੀ ਟਕਸਾਲ ਹੈ ਇਸੇ ਤਰ੍ਹਾਂ ਹੋਰ ਵੀ ਸਿੱਖ ਪੰਥ ਦੇ ਵਿੱਚ ਬਹੁਤ ਟਕਸਾਲਾਂ ਨੇ ਜਿਨ੍ਹਾਂ ਦਾ ਯਤਨ ਹੈ ਗੁਰਬਾਣੀ ਨੂੰ ਸਿੱਖ ਸੰਗਤ ਦੇ ਵਿੱਚ ਪਹੁੰਚਾਉਣ ਦਾ, ਗੁਰਬਾਣੀ ਨੂੰ ਸਿੱਖ ਸੰਗਤ ਦੇ ਵਿੱਚ ਜਿਹੜੀ ਉਹਨਾਂ ਦਾ ਗਿਆਨ ਪਹੁੰਚਾਉਣ ਦਾ ਅਤੇ ਸਿੱਖ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਦਾ। ਲੇਕਿਨ ਉਹ ਹਰ ਕੋਈ ਜਿਹੜਾ ਸੰਸਥਾ ਆਪਣੇ ਤੌਰ 'ਤੇ ਕਰ ਰਹੀ ਹੈ ਇਸੇ ਤਰ੍ਹਾਂ ਇਸੇ ਗੱਲ ਨੂੰ ਮਨ ਵਿੱਚ ਰੱਖ ਕੇ ਇੱਕ ਸੰਸਥਾ ਸਿੱਖ ਮਿਸ਼ਨਰੀ ਨਾਲ ਦੀ ਉਹਦਾ ਨਾਂ ਹੈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਉਹਨਾਂ ਦੇ ਜਿਹੜੇ ਮੋਢੀ ਸੀ ਮੈਂ ਯੂਨੀਵਰਸਿਟੀ ਦੇ ਵਿੱਚ 1979 ਤੋਂ ਸੇਵਾ ਕਰ ਰਿਹਾ ਤੋਂ 81 ਦੀ ਗੱਲ ਹੈ ਜਾਂ 80 ਦੀ ਮੈਨੂੰ ਪੂਰਾ ਸਮਾਂ ਯਾਦ ਨਹੀਂ ਹੈ। ਤੋ ਮੋਹਨ ਸਿੰਘ ਜੀ ਮੇਰੇ ਕੋਲ ਆਏ ਕਹਿਣ ਲੱਗੇ ਅਸੀਂ ਜਿਹੜੀ ਹੈ ਇੱਕ ਇਸ ਤਰ੍ਹਾਂ ਦਾ ਸੰਸਥਾ ਪੈਦਾ ਕਰਨੀ ਹੈ ਜਿਹੜੀ ਗੁਰਬਾਣੀ ਦੇ ਨਾਲ ਸਿੱਖ ਸੰਗਤ ਨੂੰ ਜੋੜ ਸਕੇ। ਅਤੇ ਉਹਦਾ ਪਰਪਜ ਉਹਦਾ ਜਿਹੜਾ ਉਦੇਸ਼ ਹੈ ਇਹ ਹੋਏਗਾ। ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜੀ ਭਾਈ ਸਾਹਿਬ ਜੀ ਮੈਂ ਤੁਹਾਡੇ ਨਾਲ ਇਸ ਮਾਮਲੇ 'ਚ ਤੁਰ ਨਹੀਂ ਸਕਦਾ। ਹੁਣ ਉਹ ਕਰ ਕੀ ਰਹੇ ਨੇ ਕਿ ਗੁਰਬਾਣੀ ਇੱਕ ਤੁਹਾਨੂੰ ਸ਼ਾਇਦ ਪਤਾ ਹੋਏਗਾ ਪ੍ਰੋਫੈਸਰ ਸਾਹਿਬ ਸਿੰਘ ਹੋਏ ਨੇ। ਪ੍ਰੋਫੈਸਰ ਸਾਹਿਬ ਸਿੰਘ ਨੇ ਸਾਰੀ ਜ਼ਿੰਦਗੀ ਲਾ ਕੇ ਸਾਰਾ ਸਮਾਂ ਲਾ ਕੇ ਕੁਛ ਪੈਸਾ ਵੀ ਖਰਚ ਕੀਤਾ। ਜਿਹੜਾ ਉੱਦਮ ਕੀਤਾ ਬਹੁਤ ਸ਼ਲਾਘਾਯੋਗ, ਬਹੁਤ ਵੱਡਾ ਉੱਦਮ ਕੀਤਾ ਉਹਨਾਂ ਨੇ, ਕੋਈ ਸ਼ੱਕ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਜਿਹੜਾ ਹੈਗਾ ਸੰਪੂਰਨ ਕਰਕੇ ਉਹਨਾਂ ਨੇ ਸਿੱਖ ਦਰਸ ਜਿਹੜਾ ਗੁਰਬਾਣੀ ਦਰਸ ਦਰਪਣ ਦੇ ਨਾਲ ਨਾਲ ਛਪਿਆ ਹੋਇਆ ਅੱਜ ਕੱਲ੍ਹ ਮਿਲਦਾ ਹੈ, ਅਵੇਲੇਬਲ ਹੈ, ਸੰਗਤਾਂ ਦੇ ਵਿੱਚ ਅਵੇਲੇਬਲ ਹੈ। ਲੇਕਿਨ ਉਹਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਨੇ ਉਹ ਸਾਡੇ ਵਿਚਾਰਨਯੋਗ। ਹੁਣ ਉਸ ਟੀਕੇ ਨੂੰ ਲੈ ਕੇ ਇਸ ਮਿਸ਼ਨਰੀ ਕਾਲਜ ਵਾਲਿਆਂ ਨੇ ਉਹਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਪ੍ਰੋਫੈਸਰ ਸਾਹਿਬ ਸਿੰਘ ਤੋਂ ਨਾ ਪਹਿਲਾਂ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਹੋਰ ਇਸ ਤਰ੍ਹਾਂ ਦਾ ਬਦਲਾਅ ਨਹੀਂ ਹੋ ਸਕਿਆ ਨਾ ਹੋਵੇਗਾ। ਇਸ ਕਰਕੇ ਉਹਨਾਂ ਨੇ ਫਾਈਨਲ ਮੋਹਰ ਲਾ ਦਿੱਤੀ ਗੁਰਬਾਣੀ ਦੇ ਅਰਥ ਉਚਾਰਨ ਦੇ ਸੰਬੰਧ ਵਿੱਚ। ਹੁਣ ਉਹਦੇ 'ਚ ਉਕਾਈ ਕੀ ਹੋਈ ਹੈ? ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਕਿ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਰਕੀ ਬਾਣੀ ਹੈ, ਕਿ ਤੁਰਕੀ ਬਾਣੀ ਜਿਹੜੀ ਹੈ ਇਹ ਫਿਰ ਨਿਯਮਬੱਧ ਨਹੀਂ ਹੁੰਦੀ, ਇਹ ਗੁਰਬਾਣੀ ਵਿਆਕਰਨ ਦੇ ਨਿਯਮਾਂ ਦੇ ਅਨੁਕੂਲ ਨਹੀਂ ਹੁੰਦੀ। ਅਸੀਂ ਆਮ ਕਿਸੇ ਕਿਸਮ ਦੀ ਰਚਨਾ ਕਰਦੇ ਹਾਂ, ਇੱਥੇ ਕੁਛ ਗੁਣੀਜਣ ਬੈਠੇ ਹੋਣਗੇ, ਜਦੋਂ ਅਸੀਂ ਕਵਿਤਾ ਰਚਦੇ ਹਾਂ ਅਤੇ ਕਵਿਤਾ ਨੂੰ ਕੁਛ ਨਿਯਮਾਂ ਦੇ ਅੰਦਰ ਅਧੀਨ ਲਿਆ ਕੇ ਕਵਿਤਾ ਰਚਦੇ ਹਾਂ, ਜਿਵੇਂ ਖਾਸ ਕਰਕੇ ਪਿੰਗਲ ਹੈ, ਪਿੰਗਲ ਦੇ ਕੁਝ ਨਿਯਮ ਨੇ, ਉਹਦੇ ਵਿੱਚ ਇੱਕ ਅਨੁਪ੍ਰਾਸ ਹੁੰਦਾ ਹੈ ਜਿਹਨੂੰ ਅਸੀਂ ਅਖੀਰਲੀਆਂ ਤੁਕਾਂ ਦਾ ਅਨੁਪ੍ਰਾਸ ਕਹਿੰਦੇ ਹਾਂ, ਇੱਕ ਸ਼ਬਦੀ ਅਨੁਪ੍ਰਾਸ ਕਹਿੰਦੇ ਹਾਂ, ਇੱਕ ਤੁਕ ਦੇ ਵਿੱਚ ਜਾਂ ਲਾਈਨ ਦੇ ਵਿੱਚ ਕੀ ਉਹਨਾਂ ਦਾ ਵਾਰ ਵਾਰ ਉਸੇ ਸ਼ਬਦ ਦੀ ਰੈਪੀਟੇਸ਼ਨ ਹੈ। ਜਿਵੇਂ ਇੱਕ ਤੁਕ ਦੇ ਵਿੱਚ ਜਿਹੜਾ ਅਖੀਰਲਾ ਸ਼ਬਦ ਹੈ ਉਹਦੇ ਵਿੱਚ ਸੱਸਾ ਆਵੇ, ਜੇ ਵਾਰੀ ਵਾਰੀ ਸੱਸਾ ਆਵੇ ਇੱਕ ਉਹ ਅਨੁਪ੍ਰਾਸ ਹੈ, ਇੱਕ ਅਖੀਰ ਦੇ ਉੱਤੇ ਸੱਸਾ ਇੱਕ ਲਾਈਨ 'ਚ ਆ ਜੇ, ਦੂਜੀ ਤੁਕ ਦੇ ਵਿੱਚ ਫਿਰ ਸੱਸਾ ਆ ਜੇ ਇੱਕ ਉਹ ਅਨੁਪ੍ਰਾਸ। ਤਾਂ ਇਸ ਅਨੁਪ੍ਰਾਸ ਨੂੰ ਵੀ ਜੇ ਰੱਖਣਾ ਕਾਇਮ ਤਾਂ ਪਿੰਗਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਗੁਰਬਾਣੀ ਜਿਹੜੇ ਨਿਯਮ ਨੇ ਉਹ ਕਵਿਤਾ ਦੇ ਉੱਤੇ ਲਾਗੂ ਨਹੀਂ ਹੁੰਦੇ, ਉਹ ਸਿਰਫ ਗਦ ਦੇ ਉੱਤੇ ਲਾਗੂ ਹੁੰਦੇ, ਪਦ 'ਤੇ ਲਾਗੂ ਨਹੀਂ ਹੁੰਦੇ। ਕਿਉਂ? ਕਿਉਂਕਿ ਜਿਹੜੀ ਕਵਿਤਾ ਹੁੰਦੀ ਹੈ ਇਹ ਇਮੈਜੀਨੇਸ਼ਨ ਦੀ ਭਾਵਕ ਅਤੇ ਕਾਵਿਕ ਉਡਾਰੀ ਦੀ ਰਚਨਾ ਹੁੰਦੀ ਹੈ, ਅਤੇ ਬਾਣੀ ਇਹ ਗੱਲ ਹੈ ਹੀ ਨਹੀਂ, ਬਾਣੀ ਤਾਂ ਰੱਬੀ ਬਾਣੀ ਹੈ। ਜੈਸੀ ਜਿਵੇਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਵੀ ਜੈਸੀ ਮੈਂ ਆਵਾਂ ਖਸਮ ਕੀ ਬਾਣੀ, ਇਹ ਤਾਂ ਰੱਬ ਦੀ ਬਾਣੀ ਗੁਰੂ ਸਾਹਿਬ ਨੂੰ ਪ੍ਰਾਪਤ ਹੋਈ। ਗੁਰੂ ਨਾਨਕ ਮਹਾਰਾਜ ਅਸੀਂ ਸਾਰੇ ਜਨਮ ਸਾਖੀ ਪੜ੍ਹਦੇ ਹਾਂ, ਸੁਣਦੇ ਹਾਂ ਕਿ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮਾਲਿਆ ਬਾਣੀ ਆਈਏ ਰਵਾ ਵਜਾਏ ਤਿਲੰਗ ਰਾਗਾ। ਯਾਨੀ ਦੋ ਗੱਲਾਂ ਸਪਸ਼ਟ ਹੁੰਦੀਆਂ ਨੇ, ਇੱਕ ਤਾਂ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਕਿ ਬਾਣੀ ਆਈਏ ਵੱਲ, ਬਾਣੀ ਲਿਖੀ ਨਹੀਂ ਜਾ ਰਹੀ, ਬਾਣੀ ਕ੍ਰੀਏਟ ਨਹੀਂ ਕੀਤੀ ਜਾ ਰਹੀ, ਬਾਣੀ ਨੂੰ ਨਿਜਬੱਧ ਨਹੀਂ ਕੀਤਾ ਜਾ ਰਿਹਾ, ਬਾਣੀ ਆਈ ਹੈ, ਬਾਣੀ ਦਾ ਅਵਤਰਨ ਹੋ ਰਿਹਾ ਗੁਰੂ ਨਾਨਕ ਪਾਤਸ਼ਾਹ ਅਤੇ ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਨੂੰ। ਅਤੇ ਦੂਜੀ ਕੀ ਕਹਿ ਰਹੇ ਨੇ ਕਿ ਇਹ ਬਾਣੀ ਆਏਗੀ, ਇੱਕ ਫਲਸਫਾ ਆ ਗਿਆ, ਇੱਕ ਸਿਧਾਂਤ ਆ ਗਿਆ, ਹੁਣ ਇਹਨੂੰ ਗਾਉਣ ਕਿਵੇਂ ਹੈ? ਅਤੇ ਮਹਾਰਾਜ ਕਹਿੰਦੇ ਨੇ ਬਾਲਿਆ ਬਾਣੀ ਆਈ ਹੈ ਤਲੰਗ ਰਾਗ, ਕਿਹੜੇ ਰਾਗ 'ਚ ਗਾਉਣੀ ਹੈ? ਤਲੰਗ ਰਾਗ ਦੇ ਵਿੱਚ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਮੁੱਚੀ ਬਾਣੀ ਜਿਹੜੀ ਹੈ ਇਹ ਸ਼੍ਰੀ ਰਾਗ ਤੋਂ ਆਰੰਭ ਹੋ ਕੇ ਅਖੀਰ ਜੈਜਾਵੰਤ ਰਾਗ 'ਚ ਪਹੁੰਚਦੇ, 31 ਰਾਗਾਂ ਸਾਰੀ ਬਾਣੀ ਅੰਕਰ, ਅਖੀਰ ਦੇ ਉੱਤੇ ਰਾਗਮਾਲਾ ਹੈ। ਪਹਿਲਾਂ ਜਪਜੀ ਸਾਹਿਬ ਦਾ ਮੰਥਨ ਦਾ ਬਾਣੀ, ਜਿਹੜੀ ਜਪਦੀ ਬਾਣੀ ਹੈ, ਜਿਹਦਾ ਅਸੀਂ ਮੈਡੀਟੇਸ਼ਨ ਹੀ ਕਰਨਾ, ਜਿਹਦੇ ਨੂੰ ਅਸੀਂ ਜਪਣਾ ਹੀ ਹੈ, ਜਪ ਕੇ ਅਸੀਂ ਖੰਡਾਂ 'ਚ ਪਹੁੰਚਦੇ ਹਾਂ। ਇਸ ਕਰਕੇ ਇਹ ਜਿਹੜੀ ਹੈ ਦੋਨੇ ਬਾਣੀਆਂ ਪਹਿਲੀ ਅਤੇ ਅਖੀਰਲੀ, ਇਹਨਾਂ ਨੂੰ ਰਾਗ ਮੁਕਤ ਕੀਤਾ, ਬਾਕੀ ਸਮੁੱਚੀ ਬਾਣੀ ਜਿਹੜੀ ਹੈ ਸ਼੍ਰੀ ਰਾਗ ਅੰਧੇਰੇ ਦਾ ਰਾਗ, ਅਗਿਆਨਤਾ ਦਾ ਰਾਗ। ਅਗਿਆਨਤਾ ਤੋਂ ਉੱਠ ਕੇ ਮਨੁੱਖ ਨੇ, ਗੁਰੂ ਸਾਹਿਬ ਨੇ ਸਾਨੂੰ ਚੁੱਕਣਾ ਕਿੱਥੋਂ ਹੈ? ਅਗਿਆਨਤਾ ਤੋਂ ਚੁੱਕ ਕੇ ਜੈਦਾਵੰਤੀ ਜੀਤ ਦਾ ਰਾਗ, ਗਿਆਨ ਦਾ ਰਾਗ ਹੈ, ਉਲਾਸ ਦਾ ਰਾਗ ਹੈ, ਵਿਰਾਗ ਦਾ ਰਾਗ ਹੈ, ਪਰਫੈਕਸ਼ਨ ਦਾ ਰਾਗ ਹੈ, ਸਪਿਰਚੁਅਲ ਯੂਨਿਟੀ ਦਾ ਰਾਗ ਹੈ, ਪਰਮਾਤਮਾ ਦੇ ਨਾਲ ਇੱਕ ਮਿੱਕ ਹੋਣ ਦਾ ਰਾਗ। ਤੋਂ ਸਾਨੂੰ ਗੁਰੂ ਸਾਹਿਬ ਨੇ ਅੰਧੇਰੇ 'ਚੋਂ ਚੁੱਕ ਕੇ ਉਸ ਉਚਾਈ ਤੱਕ ਪਹੁੰਚਾਇਆ, ਭਾਵ ਸਾਨੂੰ ਧਰਮਖੰਡ, ਕਰਮਖੰਡ, ਸਰਮਖੰਡ ਅਤੇ ਸੱਚਖੰਡ ਦੇ ਵਿੱਚ ਪਹੁੰਚਾ ਦਿੱਤਾ। ਇਹ ਸਮਰੱਥਾ ਇਸ ਬਾਣੀ ਦੇ ਵਿੱਚ। ਤੋਂ ਮੈਂ ਇਹਨਾਂ ਦਾ ਜ਼ਿਕਰ ਕਰ ਰਿਹਾ ਸੀਗਾ ਮਿਸ਼ਨਰੀ ਕਾਲਜ ਵਾਲੇ ਦਾ। ਤੋਂ ਇਹਨਾਂ ਨੇ ਇਹ ਕੀਤੀ ਗੱਲ ਕਿ ਇਸ ਬਾਣੀ ਨੂੰ ਇਸ ਤਰ੍ਹਾਂ ਨਾ ਸਮਝ ਕੇ ਉਹਨੂੰ ਇੱਕ ਗੁਰਬਾਣੀ ਦੀ ਵਿਆਕਰਨ ਜਿਹੜੀ ਸਾਹਿਬ ਸਿੰਘ ਨੇ ਕਰਤੀ ਹੈ ਉਸ ਰੂਲਾਂ ਦੇ ਮੁਤਾਬਕ, ਉਹਨਾਂ ਨਿਯਮਾਂ ਦੇ ਮੁਤਾਬਕ ਸਮਝਣਾ ਯਤਨ ਕਰ ਰਹੇ ਨੇ। ਇਸੇ ਤਰ੍ਹਾਂ ਇੱਥੇ ਬਿੰਦੀਆਂ ਲਾਓ ਜੀ, ਇੱਥੇ ਟਿੱਪੀ ਲਾਓ ਜੀ, ਇੱਥੇ ਅਧਿਕ ਲਾਓ ਜੀ, ਇੱਥੇ ਵਿਸਰਾਮ ਲਾਓ ਜੀ। ਜਾਣੀ ਮੈਂ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਅਤੇ ਮੈਨੂੰ ਇਸਦਾ ਦੁੱਖ ਵੀ ਹੋਇਆ, ਅਫਸੋਸ ਵੀ ਹੋਇਆ। ਹੁਣ ਮੈਂ ਤੁਹਾਡੇ ਨਾਲ ਸਾਂਝੀ ਕਿਉਂ ਕਰ ਰਿਹਾ? ਤੁਹਾਡੇ ਨਾਲ ਸਾਧ ਸੰਗਤ ਜੀ ਇਸ ਕਰਕੇ ਕਰ ਰਿਹਾ ਸਾਂਝੀ ਕਿ ਜਿਹੜੀ ਇਹ ਟਕਸਾਲ ਹੈ ਇਹ ਪੁਰਾਣੀ ਟਕਸਾਲ ਹੈ, ਇਹਦੇ ਵਿੱਚ ਜਿੰਨੇ ਮਹਾਂਪੁਰਸ਼ ਹੋਏ ਨੇ ਬੜਾ ਯਤਨ ਕਰਕੇ ਆਪਣਾ ਸਾਰਾ ਜੀਵਨ ਲਾ ਕੇ, ਗੁਰਬਾਣੀ ਦਾ ਪ੍ਰਚਾਰ ਸਿੱਖ ਸੰਗਤ ਦੇ ਵਿੱਚ ਕੀਤਾ ਅਤੇ ਗੁਰਬਾਣੀ ਦੇ ਅਰਥ ਬੋਧ ਨੂੰ ਸਿੱਖ ਸੰਗਤ ਵਿੱਚ ਪਹੁੰਚਾਉਣ ਦਾ ਬੜਾ ਵੱਡਾ ਉਪਰਾਲਾ ਕੀਤਾ, ਉੱਦਮ ਕੀਤਾ ਅਤੇ ਹੁਣ ਵੀ ਕਰ ਰਹੇ ਨੇ। ਇਸ ਕਰਕੇ ਇਹ ਸਮਰੱਥ ਹੈ। ਜੇ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਉਹ ਗੁਰਬਾਣੀ ਨੂੰ ਵਿਗਾੜ ਰਹੇ ਨੇ, ਬਿੰਦੀਆਂ ਦੇ ਰਾਹੀਂ, ਟਿੱਪੀਆਂ ਦੇ ਰਾਹੀਂ, ਕੌਮਾਂ ਦੇ ਰਾਹੀਂ, ਅਧਿਕ ਦੇ ਰਾਹੀਂ। ਹੁਣ ਜਿਹੜੀ ਭਾਸ਼ਾ ਅਸੀਂ ਇੱਥੇ, ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਤੋਂ 500 ਸਾਲ ਪਹਿਲਾਂ ਦੀ ਭਾਸ਼ਾ ਜਿਹੜੀ ਹੈ, ਜੇ ਮੁਸਲਮਾਨ ਵੀਰਾਂ ਨੇ ਅੱਜ ਤੋਂ 1400 ਸਾਲ ਪਹਿਲਾਂ ਦੀ ਅਰਬੀ ਨੂੰ ਕਾਇਮ ਰੱਖਿਆ ਤਾਂ ਕੀ ਵਜ੍ਹਾ ਹੈ ਕਿ ਸਿੱਖ ਅੱਜ ਤੋਂ 500 ਸਾਲ ਪਹਿਲਾਂ ਦੀ ਭਾਸ਼ਾ ਨੂੰ ਕਾਇਮ ਕਿਉਂ ਨਾ ਰੱਖਣ? ਇੱਕ ਗੱਲ। ਦੂਜੀ ਗੱਲ ਇਸ ਕਰਕੇ ਰੱਖਣ ਕਿ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਅੰਕਿਤ ਹੈ। ਗੁਰਮੁਖੀ ਲਿਪੀ ਜਿਹੜੀ ਹੈ ਗੁਰੂ ਅੰਗਦ ਸਾਹਿਬ ਨੇ ਰਚ ਕੇ ਪੰਜਾਬੀ ਭਾਸ਼ਾ ਦੇ ਵਿੱਚ ਸਾਨੂੰ ਗੁਰਬਾਣੀ ਨੂੰ ਲਿਖ ਦਿੱਤਾ, ਕਿਉਂਕਿ ਸੰਸਕ੍ਰਿਤ ਜਿਹੜੀ ਭਾਸ਼ਾ ਸੀ ਜਿਹਦੇ ਵਿੱਚ ਵੇਦ ਸੀ ਜਾਂ ਬ੍ਰਾਹਮਣ ਦੀ ਭਾਸ਼ਾ ਸੀ, ਉਹ ਆਮ ਬੋਲੀ ਦੀ, ਆਮ ਬੰਦੇ ਦੀ ਭਾਸ਼ਾ ਨਹੀਂ ਸੀ ਅਤੇ ਆਮ ਬੰਦਾ ਉਸ ਰੱਬੀ ਗਿਆਨ ਨੂੰ ਕਹਿ ਲਓ ਜਾਂ ਵੈਦਿਕ ਗਿਆਨ ਨੂੰ ਸਮਝਣ ਦੇ ਸਮਰੱਥ ਨਹੀਂ ਸੀ। ਲੇਕਿਨ ਇਹ ਜਿਹੜੀ ਭਾਸ਼ਾ ਹਰ ਬੰਦਾ ਸਮਝਣ ਦੇ ਸਮਰੱਥ, ਕਿਉਂਕਿ ਅਸੀਂ ਬੋਲਦੇ ਹਾਂ, ਅਸੀਂ ਪੜ੍ਹਦੇ ਵੀ ਹਾਂ, ਅਸੀਂ ਲਿਖਦੇ ਵੀ, ਇਹ ਸਾਡੇ ਵਾਸਤੇ ਸਰਲ ਭਾਸ਼ਾ। ਇਸ ਕਰਕੇ ਗੁਰੂ ਸਾਹਿਬ ਨੇ ਇਸ ਨੂੰ ਪੰਜਾਬੀ ਦੇ ਵਿੱਚ ਲਿਖਿਆ। ਤੋ ਜੇ ਗੁਰੂ ਨਾਨਕ ਤੋਂ ਲੈ ਕੇ ਜਾਂ ਕਹੀਏ ਅਸੀਂ ਬਾਬਾ ਫਰੀਦ ਤੋਂ ਲੈ ਕੇ 1173 ਦਾ ਸਮਾਂ ਬਾਬਾ ਫਰੀਦ ਦੇ ਜਨਮ, ਤੋ ਅਸੀਂ ਇਹ ਮੋਟੇ ਤੌਰ 'ਤੇ ਮੰਨ ਲਈਏ ਕਿ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਗੁਰੂ ਤੇਗ ਬਹਾਦਰ ਸਾਹਿਬ ਤੱਕ ਤਕਰੀਬਨ 500 ਸਾਲ ਦਾ ਬਣ। ਤੋ ਇਹ 500 ਸਾਲ ਦੀ ਭਾਸ਼ਾ 1604 ਤੋਂ ਲੈ ਕੇ 2006 ਤੱਕ 400 ਸਾਲ ਦੀ ਭਾਸ਼ਾ ਜਿਹੜੀ ਹੈ, ਇਹਦੇ ਵਿੱਚ ਕਿਸੇ ਕਿਸਮ ਦਾ ਬਦਲਾਅ ਆਏਗਾ? ਭਾਸ਼ਾ ਅੱਜ ਹੋਰ ਹੈ, 100 ਸਾਲ ਨੂੰ ਹੋਰ ਹੋਏਗੀ, 200 ਸਾਲ ਨੂੰ ਬਿਲਕੁਲ ਹੋਰ ਹੋ ਸਕਦੀ। ਜਿਵੇਂ ਉਦਾਹਰਣ ਦੇ ਤੌਰ 'ਤੇ ਬਕਣਾ ਸ਼ਬਦ ਗੁਰਬਾਣੀ 'ਚ ਹੈ। ਹੁਣ ਬਕਣਾ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਏਗਾ, ਪਾਠ ਵੀ ਸੁਣੇਗਾ। ਹੁਣ ਬਕਣ ਦਾ ਸ਼ਬਦ ਗੁਰਬਾਣੀ ਦੇ 'ਚ ਕੀ ਅਰਥ ਹੈ? ਬੋਲਣਾ, ਕਹਿਣਾ, ਗੱਲ ਸਮਝਾਉਣੀ। ਲੇਕਿਨ ਅੱਜ ਬਕਣ ਦਾ ਕੀ ਅਰਥ ਹੈ? ਬਕਵਾਸ। ਹੁਣ ਜੇ ਅਸੀਂ ਕਿਸੇ ਨੂੰ ਕਹੀਏ ਬਕਣਾ ਬੰਦ ਕਰ, ਤੋ ਲੜਾਈ ਝਗੜਾ ਹੋਣ ਦਾ ਡਰ ਹੈ। ਅਗਲਾ ਕਹਿੰਦਾ ਮੈਨੂੰ ਬਕਵਾਸ ਕਰਨਾ ਕਿਉਂ ਕਹਿ ਤਾ? ਲੇਕਿਨ ਉਦੋਂ ਭਾਸ਼ਾ ਜਿਹੜੀ ਸੀ ਬਕਣਾ ਸ਼ਬਦ ਜਾਂ ਹੋਰ ਗੁਰਗ੍ਰੰਥ ਸਾਹਿਬ 'ਚ ਕਿੰਨੇ ਸ਼ਬਦ ਨੇ, ਤੋ ਕੀ ਅਸੀਂ ਇਹਨਾਂ ਸ਼ਬਦਾਂ ਨੂੰ ਅਸੀਂ ਗੁਰਬਾਣੀ 'ਚੋਂ ਕੱਢ ਕੇ ਉਹਦੀ ਥਾਂ 'ਤੇ ਹੋਰ ਕੋਈ ਸ਼ਬਦ ਪਾਉਣ ਦੇ ਸਮਰੱਥ? ਇਹ ਵਗਿਆ ਕਰ ਰਹੇ ਹੋਣ। ਤੋ ਮੇਰਾ ਤੁਹਾਨੂੰ ਬੇਨਤੀ ਕਰਨ ਦਾ ਮਤਲਬ ਹੈ ਕਿ ਅਸੀਂ ਤਕੜੇ ਹੋ ਕੇ ਜੋ ਇਹ ਟਕਸਾਲਾਂ ਵੱਲੋਂ ਸਾਨੂੰ ਗੁਰਬਾਣੀ ਦਾ ਪਾਠ ਬੋਧ ਕਰਾਇਆ ਜਾ ਰਿਹਾ, ਇਹਨੂੰ ਪਾਠ ਬੋਧ ਨੂੰ ਆਪਣੇ ਮਨ 'ਚ ਵਸਾਈਏ, ਸਮਝੀਏ। ਅਤੇ ਜਿਹੜੀਆਂ ਚਾਲਾਂ ਇਹ ਲੋਕ ਕਰ ਰਹੇ ਨੇ, ਟਿੱਪੀਆਂ ਲਾਓ, ਬਿੰਦੀਆਂ ਲਾਓ, ਵਿਸਰਾਮ ਲਾਓ, ਅਧਿਕ ਲਾਓ, ਅਤੇ ਫਿਰ ਇਹ ਸ਼ਬਦ ਨੂੰ ਇੱਦਾਂ ਕਰੋ, ਇਹ ਸਾਰੀਆਂ ਗੱਲਾਂ ਜਾਂ ਗੁਰਬਾਣੀ ਨੂੰ ਵਿਆਕਰਨ ਦੇ ਅਨੁਸਾਰ ਹੀ ਸਮਝ। ਜਾਣੀ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਸ਼ਬਦ, ਕਿਉਂਕਿ ਸਾਰੀ ਅਸੀਂ ਅਨਪੜ੍ਹਾਂ ਤੇ ਸਾਰੇ ਪੜ੍ਹੇ ਲਿਖੇ ਹੋਏ। ਲੇਕਿਨ ਮੈਂ ਤੁਹਾਡੇ ਧਿਆਨ 'ਚ ਇੱਕ ਗੱਲ ਜ਼ਰੂਰ ਲਿਆਉਣੀ ਚਾਹਾਂਗਾ ਕਿ ਉੱਥੇ ਸਾਰੇ 10 ਪੜ੍ਹੇ ਲੋਕ, ਕੋਈ 10 ਪੜ੍ਹੇ, ਕੋਈ 12 ਪੜ੍ਹੇ, ਇਸ ਤੋਂ ਬਾਅਦ ਉਹਨਾਂ ਨੂੰ ਕਿਸੇ ਕਿਸਮ ਦਾ ਡੂੰਘਾ ਗਹਿਰਾ ਗਿਆਨ ਨਹੀਂ ਹੈ। ਕਿਉਂਕਿ ਜਿੰਨੀ ਦੇਰ ਭਾਸ਼ਾ ਦਾ ਗਿਆਨ ਤੁਹਾਨੂੰ ਨਹੀਂ ਹੋਏਗਾ, ਪੰਜਾਬੀ ਭਾਸ਼ਾ ਦਾ, ਇਕੱਲੀ ਪੰਜਾਬੀ ਨੇ, ਗੁਰਬਾਣੀ ਵਿੱਚ ਤੁਹਾਨੂੰ ਸ਼ਾਇਦ ਪਤਾ ਹੋਵੇਗਾ 16 ਭਾਸ਼ਾਵਾਂ ਨੇ, ਕਈ ਭਾਸ਼ਾਵਾਂ ਦੇ ਰੂਪ ਇਸ ਤਰ੍ਹਾਂ ਨੇ, ਤਦਭਾਵ ਰੂਪ 'ਚ ਲਏ, ਕੋਈ ਤੱਤ ਸਮ ਰੂਪ ਦੇ ਵਿੱਚ ਸ਼ਬਦ ਲਏ, ਉਹਨਾਂ ਨੂੰ ਸ਼ਬਦ ਅਨੁਕੂਲ ਗੁਰਬਾਣੀ ਦੇ ਅਰਥ ਨੂੰ ਕੈਰੀ ਕਰਨ ਵਾਸਤੇ ਗੁਰੂ ਸਾਹਿਬ ਨੇ ਇੱਥੇ ਦਰਜ ਕੀਤਾ ਹੋਇਆ। ਤੋ ਭਾਸ਼ਾ ਸੀ ਸੰਸਕ੍ਰਿਤ, ਇੰਗਲਿਸ਼, ਫਰੈਂਚ, ਜਰਮਨ, ਪੰਜਾਬੀ ਜਾਂ ਹੋਰ ਕਿਸੇ ਇੱਕ ਭਾਸ਼ਾ, ਇੱਕ ਜਿਹੜੀ ਹੈ ਬੋਲੀ ਦੀ ਬਣਾ ਸਕਦੇ। ਲੇਕਿਨ ਕੀ ਇਹ 16 ਬੋਲੀਆਂ ਜਾਂ 15 ਬੋਲੀਆਂ ਜਿਹੜੀਆਂ ਵੱਖ ਵੱਖ ਬਦਲੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ, ਉਹਨਾਂ ਦੀ ਕੀ ਇੱਕ ਗ੍ਰਾਮਰ ਹੋ ਸਕਦੀ ਹੈ? ਇੰਪੋਸੀਬਲ। ਜਾਣੀ ਸਾਰਿਆਂ ਵਾਸਤੇ ਪੰਜਾਬੀ ਦੀ ਜਿਹੜੀ ਵਿਆਕਰਨ ਨੂੰ ਲਾਗੂ ਕਰਨਾ ਅਤੇ ਫਿਰ ਇਹ ਕਹਿਣਾ ਵੀ ਉਹਦੇ ਅਨੁਕੂਲ ਜਿਹੜਾ ਉਚਾਰਨ ਕਰੋ, ਇਹ ਸਰਾਸਰ ਗਲਤ ਇਸ ਕਰਕੇ ਬਣ ਜਾਂਦਾ ਹੈ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ, ਇਹ ਰੱਬੀ ਬਾਣੀ ਹੈ, ਇਹ ਦੈਵੀ ਬਾਣੀ ਹੈ। ਦੈਵੀ ਬਾਣੀ ਨੂੰ ਅਸੀਂ ਕਿਸੇ ਨਿਯਮ ਦੇ ਵਿੱਚ ਨਹੀਂ ਬਣ ਸਕਦੇ, ਲੇਕਿਨ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਦੈਵੀ ਬਾਣੀ ਨੂੰ ਪੜ੍ਹਨਾ ਨਹੀਂ, ਦੈਵੀ ਬਾਣੀ ਨੂੰ ਸਮਝਣਾ ਹੀ ਨਹੀਂ। ਰੱਬੀ ਬਾਣੀ ਸਮਝਣ ਵਾਸਤੇ ਹੀ ਗੁਰੂ ਦਸਮ ਪਾਤਸ਼ਾਹ ਮਹਾਰਾਜ ਨੇ ਇਸੇ ਧਰਤੀ ਦੇ ਉੱਤੇ 1705 ਤੋਂ ਲੈ ਕੇ 6-7 ਤੱਕ ਲਗਾਤਾਰ ਸਮਾਂ ਲਾ ਕੇ ਸਿੰਘਾਂ ਨੂੰ ਅਰਥ ਗੁਰਬਾਣੀ ਦੇ ਕਰਵਾਏ ਅਤੇ ਉਹ ਅਰਥ ਬੋਧ ਦੀ ਲੜੀ ਹੁਣ ਤੱਕ ਚੱਲੀ ਆਉਂਦੀ ਹੈ। ਇਸ ਕਰਕੇ ਮੇਰੀ ਬੇਨਤੀ ਵੀ ਅਸੀਂ ਉਹ ਅਰਥ ਬੋਧ ਦੀ ਲੜੀ ਨੂੰ ਫਾਲੋ ਕਰੀਏ, ਉੱਥੋਂ ਸਿੱਖਣ ਦਾ ਯਤਨ ਕਰੀਏ, ਇਹਨਾਂ ਟਕਸਾਲਾਂ ਦੇ ਨਾਲ ਜੁੜੀਏ। ਅਤੇ ਜਿਹੜੇ ਇਹ ਇੱਕ ਮੈਂ ਇਹਨਾਂ ਨੂੰ ਇਹ ਸ਼ਬਦ ਵਰਤਦਾ ਹੁੰਦਾ ਕਿ ਇਹਨਾਂ ਦਾ ਇਹ ਕੋਈ ਸਾਜਿਸ਼ ਜਾਂ ਭੇਖੀ ਨੇ ਜਾਂ ਪਖੰਡੀ ਨੇ ਜਾਂ ਗੁਰਬਾਣੀ ਦੇ ਅਸਲ ਰੂਪ ਨੂੰ ਤੋੜ ਕੇ ਸਾਨੂੰ ਇੱਕ ਸਾਡੇ ਸਾਹਮਣੇ ਇੱਕ ਕੁਐਸਚਨ ਪੈਦਾ ਕਰਨਾ ਚਾਹੁੰਦੇ ਆ। ਕਿਉਂਕਿ ਇੱਕ ਗੱਲ ਮੈਂ ਜਿਹੜੀ ਤੁਹਾਡੇ ਹੋਰ ਧਿਆਨ 'ਚ ਲੈਣੀ ਚਾਹੁੰਦਾ, ਸਾਧ ਸੰਗਤ ਜੀ, ਜਿੰਨੀ ਦੇਰ ਗੁਰਬਾਣੀ ਸ਼ੁੱਧ ਰੂਪ ਦੇ ਵਿੱਚ ਕਾਇਮ ਹੈ ਸਿੱਖ ਪੰਥ ਨੂੰ ਕੋਈ ਖਤਰਾ ਨਹੀਂ। ਲੇਕਿਨ ਜਦੋਂ ਗੁਰਬਾਣੀ ਦੇ ਵਿੱਚ ਲਾ ਪਾਉਣ ਦੇ ਵਿੱਚ ਦੋਸ਼ੀ ਜਿਹੜੇ ਵਿਰੋਧੀ ਨੇ ਉਹ ਕਾਮਯਾਬ ਹੋ ਗਏ, ਫਿਰ ਸਮਝ ਲਓ ਤੁਸੀਂ ਟੁੱਟ ਗਏ। ਪਰ ਉਹ ਯਤਨ ਹੋ ਰਹੇ ਨੇ, ਇੱਕ ਮੈਂ ਹੋਰ ਤੁਹਾਡੇ ਧਿਆਨ 'ਚ ਲਿਆਉਣੀ ਚਾਹਾਂਗੇ ਇੱਥੇ ਗੱਲ, ਉਹ ਸ਼ਾਇਦ ਤੁਹਾਡੇ 'ਚ ਕੁਛ ਬੰਦੇ ਬੈਠਿਆਂ ਨੂੰ ਸੱਜਣਾਂ ਨੂੰ ਹੋ ਸਕਦਾ ਗੱਲ ਚੰਗੀ ਨਾ ਲੱਗੇ, ਹੋ ਸਕਦਾ ਗੱਲ ਕੌੜੀ ਲੱਗੇ, ਲੇਕਿਨ ਸੱਚ ਹੁਣ ਰਲਾ ਕਿਵੇਂ ਪੈ ਰਿਹਾ। ਮੈਂ ਸਾਰੇ ਮਹਾਂਪੁਰਸ਼ਾਂ ਦਾ, ਸਾਰੇ ਸੰਤਾਂ ਦਾ ਅਤੇ ਸਾਰੇ ਉਹਨਾਂ ਬੰਦਿਆਂ ਦਾ ਜਿਹੜੇ ਗੁਰਬਾਣੀ ਨਾਲ ਸੰਗਤ ਨੂੰ ਜੋੜਦੇ, ਮੇਰੇ ਮਨ 'ਚ ਬਹੁਤ ਅਥਾਹ ਪਿਆਰ ਅਤੇ ਸਤਿਕਾਰ। ਮੈਂ ਕਿਸੇ ਦੀ ਵਿਰੋਧਤਾ ਨਹੀਂ ਕਰਦਾ, ਲੇਕਿਨ ਜਿੱਥੇ ਸਿਧਾਂਤ ਦੀ ਗੱਲ ਹੈ ਅਤੇ ਜਿੱਥੇ ਗੁਰਬਾਣੀ ਦੇ ਵਿੱਚ ਰਲਾ ਪੈਣ ਦਾ ਖਦਸ਼ਾ ਜਾਂ ਡਰ ਜਾਂ ਖਤਰਾ ਹੈ, ਉਹ ਮੈਂ ਸਮਝਦਾ ਤੁਹਾਡੇ ਸਾਹਮਣੇ ਜਾਂ ਸੰਗਤ ਦੇ ਸਾਹਮਣੇ ਲਿਆਉਣੀ ਗੱਲ ਜ਼ਰੂਰੀ ਹੈ। ਹੁਣ ਸੁਖਮਨੀ ਸਾਹਿਬ ਦਾ ਗੁਟਕਾ ਹੈ, ਸੁਖਮਨੀ ਸਾਹਿਬ ਦਾ ਜਿਹੜਾ ਗੁਟਕਾ ਹੈ ਇਹ ਨਾਨਕ ਸਾਹਿਬ ਟਕਸਾਲ ਵੱਲੋਂ ਛਪਿਆ। ਉਹਦੇ ਵਿੱਚ ਕੀ ਲਿਖਿਆ ਹੈ, ਸਤਨਾਮ ਵਾਹਿਗੁਰੂ ਪਹਿਲੇ ਅਸ਼ਟਪਦੀ ਦੇ ਖਤਮ ਹੋ ਗਈ, ਦੂਜੇ ਅਸ਼ਟਪਦੀ ਦੇ ਆਰੰਭ ਵਿੱਚ ਫਿਰ ਸਤਨਾਮ ਵਾਹਿਗੁਰੂ, ਤੀਜੀ ਦੇ ਆਰੰਭ ਵਿੱਚ ਫਿਰ ਸਤਨਾਮ ਵਾਹਿਗੁਰੂ, ਚੌਥੇ ਦੇ ਆਰੰਭ ਵਿੱਚ ਫਿਰ ਸਤਨਾਮ ਵਾਹਿਗੁਰੂ, ਯਾਨੀ 24 ਅਸ਼ਟਮੀਆਂ ਦੇ ਵਿੱਚ ਹਰੇਕ ਅਸ਼ਟਪਦੀ ਦੇ ਪਹਿਲਾਂ ਸਤਨਾਮ ਵਾਹਿਗੁਰੂ। ਕਹਿੰਦੇ ਉਹਨਾਂ ਦੇ ਤਰਕ ਕੀ ਹੈ, ਕਹਿੰਦੇ ਇਹਨੇ ਕਿ ਜੀ ਇਹ ਸੰਪਟ ਪਾਠ ਵਾਸਤੇ। ਮੇਰਾ ਸਵਾਲ ਇੱਕ ਇਹ ਹੈ ਕਿ ਇੱਕ ਤਾਂ ਗੁਟਕਾ ਸੁਖਮਨੀ ਸਾਹਿਬ ਦਾ ਇਹ ਹੈ ਜਿਹੜਾ ਕਿ ਮਹਾਂਪੁਰਸ਼ਾਂ ਨੇ ਛਾਪਿਆ, ਦੂਜੀ ਬਾਣੀ ਸੁਖਮਨੀ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਚੰਕਤ, ਆਉਣ ਵਾਲੇ 50, ਆਉਣ ਵਾਲੇ 100, ਆਉਣ ਵਾਲੇ 200 ਸਾਲਾਂ ਨੂੰ ਸੰਗਤ ਦੇ ਸਾਹਮਣੇ ਦੋ ਕਿਸਮ ਦੇ ਵਰਸ਼ਨ ਹੋਣਗੇ, ਦੋ ਕਿਸਮ ਦੇ ਸੰਸਕਰਨ ਹੋਣਗੇ ਸੁਖਮਨੀ ਸਾਹਿਬ ਦੇ, ਅਤੇ ਖਾਸ ਕਰਕੇ ਜਿਹੜੀ ਸੰਗਤ ਵਿਦੇਸ਼ਾਂ 'ਚ ਬੈਠੀ ਹੈ ਜਿਹਨਾਂ ਨੂੰ ਅਸਲੀ ਅਤੇ ਨਕਲੀ ਦਾ ਪਤਾ ਹੀ ਨਹੀਂ, ਉਹਨਾਂ ਵਾਸਤੇ ਇਹ ਬਹੁਤ ਵੱਡੀ ਸਮੱਸਿਆ ਹੋਏਗੀ ਕਿ ਕੀ ਗੁਟਕੇ ਵਾਲਾ ਜਿਹੜੀ ਸੁਖਮਨੀ ਸਾਹਿਬ ਠੀਕ ਹੈ ਜਾਂ ਕਿ ਗੁਰੂ ਗ੍ਰੰਥ ਸਾਹਿਬ ਵਾਲੀ ਜਿਹੜੀ ਠੀਕ ਹੈ। ਜੇ ਗੁਰੂ ਗ੍ਰੰਥ ਸਾਹਿਬ ਵਾਲੀ ਠੀਕ ਹੈ ਤਾਂ ਉਹ ਫਿਰ ਗਲਤ ਹੈ, ਯਾਨੀ ਇਸ ਦੇ ਉੱਤੇ ਵਿਵਾਦ ਵਿਚਾਰ ਵਿਮਰਸ਼ ਹੋਣ ਦੀ ਸੰਭਾਵਨਾ ਹੈ ਸਿੱਖ ਸੰਗ ਦੇ ਵਿੱਚ। ਇਸ ਕਰਕੇ ਮੇਰੀ ਸੁਨਿਮਰ ਬਹੁਤ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ, ਭਾਵੇਂ ਟਕਸਾਲ ਹੈ, ਭਾਵੇਂ ਕੋਈ ਹੋਰ ਸੰਸਥਾ ਹੈ, ਭਾਵੇਂ ਕੋਈ ਯੂਨੀਵਰਸਿਟੀ ਹੈ, ਕਿਸੇ ਨੂੰ ਵੀ ਇਹ ਗੱਲ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਕਿ ਗੁਰਬਾਣੀ ਦੇ ਵਿੱਚ ਕਿਸੇ ਕਿਸਮ ਦਾ ਰਲਾ ਅੱਖਰ ਵੱਧ ਜਾਂ ਘੱਟ ਜੋੜ ਸਕੇ। ਤੁਹਾਨੂੰ ਪਤਾ ਹੋਏਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰੇਕ ਸ਼ਬਦ ਪਿੱਛੋਂ 1, 2, 3, 4, 5 ਨੰਬਰ ਦਿੱਤੇ, ਜਿਵੇਂ ਮੰਨ ਲਓ ਜੇ ਪਦੇ ਸ਼ੁਰੂ ਹੁੰਦੇ ਆ ਨਾ ਤਾਂ ਪਦਿਆਂ ਦੀ ਗਿਣਤੀ ਦਿੱਤੀ ਹੈ, ਇਸੇ ਤਰ੍ਹਾਂ ਜੇ ਦੋਹਰੇ ਸ਼ੁਰੂ ਹੁੰਦੇ ਹੋ ਉਹਨਾਂ ਦੀ ਗਿਣਤੀ ਦਿੱਤੀ ਹੈ, ਇਸ ਤਰ੍ਹਾਂ ਸਲੋਕ ਸ਼ੁਰੂ ਹੁੰਦੇ ਆ ਸਲੋਕਾਂ ਦੀ ਗਿਣਤੀ ਦਿੱਤੀ ਹੈ, ਅਖੀਰ ਦੇ ਉੱਤੇ ਜੁਮਲਾ ਕੀਤਾ, ਜੁਮਲੇ ਦਾ ਮਤਲਬ ਹੁੰਦਾ ਜੋੜ, ਕੁੱਲ ਜੋੜ ਕਿੰਨੇ, ਕਿਉਂ ਦਿੱਤਾ ਗੁਰੂ ਸਾਹਿਬ ਨੇ। ਹੁਣ ਸਵਾਲ ਪੈਦਾ ਹੁੰਦਾ ਵੀ ਗੁਰੂ ਸਾਹਿਬ ਨੇ ਇਹ ਸਾਰਾ ਜੁਮਲਾ ਕਿਉਂ ਦਿੱਤਾ, ਜੋੜ ਕਿਉਂ ਦਿੱਤਾ, ਕਾਰਨ ਕੀ ਹੈ, ਉੱਤਰ ਕੀ ਹੈ? ਉੱਤਰ ਇਹ ਹੈ ਵੀ ਇਹਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਕੋਈ ਵਾਧਾ ਘਾਟਾ ਨਾ ਕਰ ਸਕੇ। ਅਸੀਂ ਅਰਦਾਸ ਦੇ ਵਿੱਚ ਰੋਜ਼ ਪੜ੍ਹਦੇ ਹਾਂ, ਰੋਜ਼ ਬੇਨਤੀ ਕਰਦੇ ਹਾਂ ਅਕਾਲ ਪੁਰਖ ਅੱਗੇ ਵੀ ਮਹਾਰਾਜ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼, ਲਗ ਮਾਤਰ ਭਾਵ। ਜਦੋਂ ਅਸੀਂ ਲਗ ਮਾਤਰ ਵਾਸਤੇ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ ਅੱਖਰ ਵਾਧਾ ਘਾਟਾ ਹੋਣ ਤੋਂ ਦੀ ਵਗਿਆ ਤੋਂ ਬਚਣ ਵਾਸਤੇ ਅਕਾਲ ਪੁਰਖ ਅੱਗੇ ਹਮੇਸ਼ਾ ਅਰਦਾਸ ਕਰਦੇ ਹਾਂ, ਸਾਨੂੰ ਕੀ ਹੱਕ ਹੈ ਕਿ ਅਸੀਂ ਕਿਸੇ ਬਾਣੀ ਦੇ ਨਾਲ ਆਪਣੇ ਕੋਲ ਵਾਹਿਗੁਰੂ, ਆਪਣੇ ਕੋਲ ਸਤਨਾਮ ਵਾਹਿਗੁਰੂ ਜਾਂ ਆਪਣੇ ਕੋਲ ਮੂਲ ਮੰਤਰ ਜੋੜ ਦੀਏ? ਮੈਂ ਬਾਬਾ ਕਰਤਾਰ ਸਿੰਘ ਦੇ ਦਰਸ਼ਨ ਕੀਤੇ, ਬਾਬਾ ਕਰਤਾਰ ਸਿੰਘ ਨੇ ਪਿੰਡਾਂ ਵਾਲਿਆਂ ਦੇ, ਉਦੋਂ ਪਹਿਲਾਂ ਬਾਬਾ ਗੁਰਬਚਨ ਸਿੰਘ ਸੀ, ਉਹਨਾਂ ਨੇ ਸਾਨੂੰ ਗੱਲ ਦੱਸੀ ਕਿ ਜਿਹੜੇ ਇਸੇ ਤਰ੍ਹਾਂ ਬਦਲਣ ਦਾ ਇੱਕ ਪਹਿਲਾਂ ਵੀ ਯਤਨ ਹੋਇਆ ਸੀ 1953 ਦੇ ਕਰੀਬ, ਅਸਲ ਵਿੱਚ ਜਦੋਂ ਸ਼ਬਦਾਰਥ ਬਣਾਇਆ ਗਿਆ ਨਾ ਗੁਰੂ ਗ੍ਰੰਥ ਸਾਹਿਬ ਦਾ, ਜਿਹਨਾਂ ਨੂੰ ਅਸੀਂ ਹੁਣ ਤੁਸੀਂ ਪੜ੍ਹਨ ਤੁਹਾਡੇ ਸਾਹਮਣੇ ਨੇ, ਇਹ ਜਿਹੜੇ ਸ਼ਬਦਾਰਥ 4 ਹਿੱਸਿਆਂ 'ਚ ਪੈਦਾ ਕੀਤੇ ਬਣਾਏ ਗਏ ਨੇ, ਇਹ ਇੱਕ ਗੁਰੂ ਪ੍ਰਚਾਰਨੀ ਸਭਾ ਬਣਾਈ ਸੀ ਪ੍ਰਿੰਸੀਪਲ ਤੇਜਾ ਸਿੰਘ, ਬਾਬਾ ਹਰਕ੍ਰਿਸ਼ਨ ਸਿੰਘ, ਇਸੇ ਤਰ੍ਹਾਂ 3-4 ਬੰਦੇ ਇਹਨਾਂ ਨਾਲ ਹੋਰ ਸੀ, ਤਾਂ ਇਹਨਾਂ ਨੇ ਬਣਾਈ ਸੀ ਕਿ ਇਸ ਤਰ੍ਹਾਂ ਗੁਰਬਾਣੀ ਹਰੇਕ ਨੂੰ ਸਮਝ ਆ ਜਾਵੇ, ਆਮ ਬੰਦਾ ਪੜ੍ਹ ਸਕੇ, ਉਹਨਾਂ ਨੂੰ ਇਸ ਦੀ ਉਰਸਾਈ ਹੋ ਸਕੇ, ਇਸ ਤਾਕਤ ਇਹਨੂੰ 4 ਹਿੱਸਿਆਂ 'ਚ ਸ਼ਬਦਾਰਥ ਕਰਤਾ। ਬਾਣੀ ਉਸੇ ਤਰ੍ਹਾਂ ਰੱਖੇਗੀ, ਔਖੇ ਸ਼ਬਦਾਂ ਦੇ ਅਰਥ ਸੱਜੇ ਪਾਸੇ, ਥੱਲੇ ਉਹਨਾਂ ਦੇ ਕਿਸੇ ਬਾਣੀ ਬਾਰੇ ਟਿੱਪਣੀ ਜਾਂ ਕੋਈ ਕਮੈਂਟ ਕਰ ਦਿੱਤਾ। ਲੇਕਿਨ ਇੱਕ ਟਰੈਡੀਸ਼ਨ ਇਸ ਨਾਲ ਟੁੱਟ ਗਿਆ, ਟਰੈਡੀਸ਼ਨ ਕਿਹੜਾ ਟੁੱਟਿਆ, ਜਿੰਨੀ ਤੁਸੀਂ ਹੁਣ ਦੇਖ ਲਓ ਜਿੰਨੇ ਪੁਰਾਤਨ ਗ੍ਰੰਥ ਨੇ ਸਾਰੇ ਲੜੀਵਾਰ, ਸਾਰੇ ਗ੍ਰੰਥ ਲੜੀਵਾਰ ਨੇ, ਭਾਵੇਂ ਬੋਧੀਆਂ ਦੇ ਤ੍ਰਿਪਿਟਕ ਲੈ ਲਓ, ਜੈਨੀਆਂ ਦੇ ਭਾਗ ਲੈ, ਤੁਸੀਂ ਦੇਖੋ 2500 ਸਾਲ ਹੋ ਗਏ ਬੁੱਧ ਧਰਮ ਨੂੰ ਪੈਦਾ ਹੋਏ, ਤਕਰੀਬਨ 2500-2600 ਸਾਲ ਹੋ ਗਏ ਜੈਨ ਧਰਮ ਨੂੰ ਪੈਦਾ ਹੋਇਆ, ਅਤੇ 5000 ਸਾਲ ਤੋਂ ਵੱਧ ਜਾਣੀ ਈਸਾ ਦੇ 1000 ਤੋਂ ਲੈ ਕੇ 1500 ਸਾਲ ਤੱਕ ਪਹਿਲਾਂ ਦੇ ਮੰਨਿਆ ਜਾਂਦਾ ਕਿ ਵੇਦਾਂ ਦੀ ਰਚਨਾ ਹੋਈ ਹੈ। ਜੇ ਅਸੀਂ ਇਸ ਸਮੇਂ ਨੂੰ ਸੱਚਾ ਮੰਨ ਲਈਏ ਤਕਰੀਬਨ 6000 ਸਾਲ ਹੋ, ਜਾਣੀ 6000 ਸਾਲ ਦੇ ਵੇਦ ਸੰਸਕ੍ਰਿਤ 'ਚ ਲਿਖੇ ਹੋਏ ਨੇ, ਅਤੇ ਲੜੀਵਾਰ ਪਾਠ ਪੁਰਾਣੀ ਭਾਸ਼ਾ ਹੈ, ਜੇ ਉਸ ਪੁਰਾਣੀ ਭਾਸ਼ਾ ਨੂੰ ਸਾਧ ਸੰਗਤ ਜੀ ਅੱਜ ਸਾਡੇ ਹਿੰਦੂ ਵੀਰ ਸਮਝ ਸਕਦੇ ਹੈ ਤਾਂ ਸਾਨੂੰ ਕੀ ਸਮੱਸਿਆ, ਸਾਨੂੰ ਕੀ ਤਕਲੀਫ, ਲੇਕਿਨ ਅਸੀਂ ਫਿਰ ਵੀ ਇਹਨੂੰ ਤੋੜਨ ਦਾ ਯਤਨ ਕੀਤਾ। ਮੈਂ ਇਹ ਬੇਨਤੀ ਕਰਦਾ ਜੇ ਸ਼ਬਦਾਰਥ ਤੁਸੀਂ ਤੋੜ ਲਏ ਸੀ ਸ਼ਬਦਾਰਥ ਦੇ ਵਿੱਚ ਤੁਸੀਂ ਪਦ ਛੇਦ ਕਰਤਾ ਸੀ, ਕੋਈ ਗੱਲ ਨਹੀਂ, ਕਿਉਂ ਕਿਉਂ ਪਹਿਲੀ ਗੱਲ ਤਾਂ ਇਹ ਵੀ ਨਹੀਂ ਕਰਨਾ ਚਾਹੀਦਾ, ਜੇ ਹੋ ਗਿਆ ਤਾਂ ਇਹਨੂੰ ਇਸ ਕਰਕੇ ਮਾਫ਼ ਕੀਤਾ ਜਾ ਸਕਦਾ ਵੀ ਚਲੋ ਸਿੱਖ ਸੰਗਤ ਨੂੰ ਗੁਰਬਾਣੀ ਦੀ ਸਮਝ ਸੂਝ ਬੂਝ ਅਤੇ ਗਹਿਰ ਜਿਹੜੀ ਸਮਝ ਹੈ ਉਹ ਦੇਣ ਵਾਸਤੇ ਕੰਮ ਕੀਤਾ ਗਿਆ, ਮੰਨਿਆ ਜਾ ਸਕਦਾ, ਇਹ ਲੌਜਿਕ ਇਹ ਤਰਕ ਨੂੰ ਮੰਨਿਆ ਜਾ ਸਕਦਾ। ਲੇਕਿਨ ਦੂਜੇ ਪਾਸੇ ਕੀ ਵਜ੍ਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਪਾਠ ਨੂੰ ਵੀ ਤੁਸੀਂ ਖੰਡਨ ਕਰ ਦਿੱਤਾ? ਉਸ ਨੂੰ ਖੰਡਨ ਕਰਨ ਦਾ ਕਿਸੇ ਨੂੰ ਹੱਕ ਨਹੀਂ, ਕਿਉਂ? ਕਿਉਂਕਿ ਗੁਰੂ ਅਰਜਨ ਮਹਾਰਾਜ ਨੇ ਜਿਹੜੀ ਬੀੜ ਦੀ ਰਚਨਾ ਕਰਤਾਰਪੁਰ ਵਾਲੀ ਕੀਤੀ ਹੈ ਉਸ ਬੀੜ ਦੇ ਉੱਤੇ ਸਾਧ ਸੰਗਤ ਜੀ, ਤੁਹਾਨੂੰ ਪਤਾ ਕਿ ਨਹੀਂ, ਡਾਕਟਰ ਭਾਈ ਜੋਤ ਸਿੰਘ, ਮੈਂ ਵੀ ਉੱਥੇ ਗਿਆ, ਮੈਂ ਕਰਤਾਰਪੁਰ 5 ਦਿਨ ਰਿਹਾ, ਲਗਾਤਾਰ ਉਹਨਾਂ ਕੋਲ ਜਾਂਦਾ ਰਿਹਾ ਕਿ ਜੀ ਮੈਨੂੰ ਦਰਸ਼ਨ ਕਰਾਓ, ਨਹੀਂ ਕਰਾਏ ਉਹਨਾਂ ਨੇ, ਉਹਨਾਂ ਦੀ ਮਰਜ਼ੀ ਹੈ, ਜਦੋਂ ਉਹਨਾਂ ਕੋਲ ਬੀੜ ਨਹੀਂ ਕਰਾਉਂਦੇ। ਲੇਕਿਨ ਇਹੀ ਸਮੱਸਿਆ ਜਦੋਂ ਪੰਥ ਦੇ ਸਾਹਮਣੇ ਆਈ, ਇਹ ਸਮੱਸਿਆ ਨੂੰ ਲੈ ਕੇ ਪ੍ਰਿੰਸੀਪਲ ਗੰਗਾ ਸਿੰਘ, ਡਾਕਟਰ ਭਾਈ ਜੋਤ ਸਿੰਘ ਅਤੇ ਇਸੇ ਤਰ੍ਹਾਂ ਇੱਕ ਦੋ ਬੰਦਿਆਂ ਨਾਲ ਹੋਰ ਸੀ, 5 ਬੰਦਿਆਂ ਦੀ ਸ਼ਾਇਦ ਕਮੇਟੀ ਸੀ ਜਾਂ 3 ਦੀ ਸੀਗੀ, ਇਹ ਸਾਰੇ ਉੱਥੇ ਗਏ। ਉੱਥੇ ਜਾ ਕੇ ਉਹਨਾਂ ਨੇ 10ਵੇਂ ਗ੍ਰੰਥ ਜਿਹੜੀ ਸੀ ਕਰਤਾਰਪੁਰ ਵਾਲੀ ਬੀੜ ਉਹਦਾ ਦੇਖਿਆ, ਦਰਸ਼ਨ ਕੀਤੇ, ਉਹਦੇ ਪਾਠ ਦੇਖੇ ਵੀ ਭਾਈ ਕਿੱਥੋਂ ਸ਼ੁਰੂ ਹੁੰਦਾ, ਕੀ ਰੰਭ, ਉਹਦੇ 'ਚ ਰਾਗਮਾਲਾ ਵੀ ਅੰਕਿਤ ਹੈ ਅਤੇ ਲੜੀਵਾਰ ਪਾਠ। ਤਾਂ ਹੁਣ ਅਸੀਂ ਰਾਗਮਾਲਾ ਵੀ ਨਹੀਂ ਹੋਣੀ ਚਾਹੀਦੀ, ਪਿੱਛੇ ਜੇ 2004 ਦੇ ਵਿੱਚ ਗਿਆਨੀ ਗੁਰਦੇਵ ਸਿੰਘ ਦੀ ਇੱਕ ਕਿਤਾਬ ਨਿਕਲੀ, ਉਹਦਾ ਨਾਂ ਹੈ ਮਦਾਵਲ, ਅਤੇ ਮਦਾਵਲੀ 'ਚ ਉਹਨੇ ਕਿਹਾ ਵੀ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ। ਲੇਕਿਨ ਜਿਹੜੀ ਕਰਤਾਰਪੁਰ ਵਾਲੀ ਬੀੜ ਹੈ, ਜਿਹੜੀ ਬੀੜ ਦੀ ਰਚਨਾ ਪੰਚਮ ਪਾਤਸ਼ਾਹ ਮਹਾਰਾਜ ਨੇ ਖੁਦ ਆਪ ਕੀਤੀ, ਉਹਦੇ ਉੱਤੇ ਉਹਨਾਂ ਨੇ ਦਸਖਤ ਕੀਤੀ ਹੈ, ਉਸ ਦੇ ਵਿੱਚ ਰਾਗਮਾਲਾ ਅੰਕਿਤ ਹੈ, ਲੇਕਿਨ ਗਿਆਨੀ ਗੁਰਦੇਵ ਸਿੰਘਾਂ ਦਾ ਨਹੀਂ, ਉਹ ਅੰਕਿਤ ਨਹੀਂ। ਤਾਂ ਮੈਨੂੰ ਇਹ ਸਮਝ ਆਈ ਕਿ ਸਾਡਾ ਮੂਲ ਮੁੱਦਾ ਜਾਂ ਸਾਡਾ ਸਮੱਸਿਆ ਇਹ ਹੈ ਕਿ ਸਾਡੇ ਗੁਰੂ ਨੂੰ ਪਤਾ ਨਹੀਂ ਸੀ, ਸਿੱਖ ਨੂੰ ਪਤਾ ਲੱਗ, ਕਿੰਨੀ ਵੱਗਿਆ ਵਾਲੀ ਗੱਲ, ਕਿੰਨੀ ਮਾੜੀ ਗੱਲ। ਅਸੀਂ ਆਪਣੇ ਗੁਰੂ ਦੇ ਉੱਤੇ ਕਿੰਤੂ ਪਰੰਤੂ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ, ਅਫਸੋਸ ਹੈ। ਪਰ ਮੈਂ ਇੱਥੇ ਬੇਨਤੀ ਇਹ ਵੀ ਕਰਦਾ, ਇਹੀ ਕਾਰਨ ਹੈ ਸਾਡਾ ਇਹ ਦੁਰਦਸ਼ਾ ਹੋ ਰਹੀ ਹੈ, ਹੋਰ ਕੋਈ ਵਜ੍ਹਾ ਨਹੀਂ ਹੈ। ਜਦੋਂ ਤੁਸੀਂ ਆਪਣੇ ਧਰਮ ਗ੍ਰੰਥ ਨੂੰ ਇੱਕ ਕੁਐਸਚਨ ਦੇ ਵਿੱਚ ਲਿਆਓਗੇ, ਇੱਕ ਕੁਐਸਚਨ ਦੇ ਦਾਇਰੇ ਵਿੱਚ ਲਿਆਓਗੇ, ਕਿੰਤੂ ਪਰੰਤੂ ਦੇ ਦਾਇਰੇ ਵਿੱਚ ਲਿਆਓਗੇ, ਤਾਂ ਫਿਰ ਸਾਡੀ ਉਸ ਕੌਮ ਦੀ ਦਿਸ਼ਾ ਹੀ ਹੋਏਗੀ। ਸਾਧ ਸੰਗਤ ਜੀ, ਆਹ ਤੁਹਾਨੂੰ ਮੈਂ ਇਹ ਵੀ ਦੱਸਦਿਆਂ, ਜਿਵੇਂ ਮਕਾਫ ਨੇ ਕਿਹਾ ਕਿ ਇੱਕ ਯੂਨੀਕ, ਇੱਕ ਅਦਭੁਤ, ਇੱਕ ਲਸਾਨੀ ਗ੍ਰੰਥ ਹੈ ਜਿਹੜਾ ਕਿ ਗੁਰੂ ਨੇ ਆਪ ਰਚਨਾ ਕੀਤੀ ਹੈ, ਹੋਰ ਦੁਨੀਆਂ ਦਾ ਕੋਈ ਧਰਮ ਗ੍ਰੰਥ ਨਹੀਂ ਹੈ। ਤਾਂ ਇਹ ਦੁਨੀਆਂ ਦੇ ਲੋਕਾਂ ਨੂੰ ਗੱਲ ਚੁਭਦੀ ਹੈ ਕਿ ਸਿੱਖਾਂ ਦਾ ਧਰਮ ਗ੍ਰੰਥ ਸ਼ੁੱਧ ਰੂਪ ਦੇ ਵਿੱਚ ਕਿਉਂ ਹੈ। ਇਸੇ ਕਰਕੇ ਉਹ ਸਾਨੂੰ ਫਿਰ ਖਰੀਦਦੇ, ਕਿਉਂਕਿ ਸਾਡਾ ਮੁੱਲ ਵੀ ਬਹੁਤ ਥੋੜ੍ਹਾ ਸਾਡਾ, ਮੈਂ ਬਹੁਤ ਸਿਨੇਮਰ ਬੇਨਤੀ ਕਰਕੇ ਕਹਿਣਾ ਚਾਹੁੰਦਾ ਕਿ ਸਾਡਾ ਮੁੱਲ ਬੜਾ ਥੋੜ੍ਹਾ, ਸਾਨੂੰ ਖਰੀਦਿਆ ਬੜਾ ਥੋੜ੍ਹਾ ਨਾ ਜਾਂਦਾ। ਕਿਵੇਂ, ਮੈਂ ਪਿੱਛੇ ਕੈਨੇਡਾ ਜਾ ਕੇ ਗਿਆ, ਉੱਥੇ ਲੈਕਚਰ ਵੀ ਕਰਕੇ, ਪਿਛਲੇ 1-2 ਸਾਲ ਪਹਿਲਾਂ ਮੈਂ ਅਮਰੀਕਾ ਜਾਣ ਦਾ ਮੌਕਾ ਮਿਲਿਆ, ਉੱਥੇ ਵੀ ਸਰ ਸੰਗਤ ਦੇ ਵਿੱਚ ਵੀ, ਯੂਨੀਵਰਸਿਟੀਆਂ ਦੇ ਵਿੱਚ ਵੀ, ਥੋੜ੍ਹੇ ਜਿਹੇ ਜਿਹੜੇ ਨੌਜਵਾਨ ਮੁੰਡਿਆਂ ਉਹਨਾਂ ਸਾਹਮਣੇ ਵੀ ਲੈਕਚਰ ਕਰਨ ਦਾ ਮੌਕਾ ਮਿਲਿਆ। ਅਤੇ ਮੈਂ ਉੱਥੇ ਦੇਖਿਆ ਕਿ ਉਹ ਲੋਕ ਸਾਡੇ ਨਾਲੋਂ ਬਹੁਤ ਜ਼ਿਆਦਾ ਸਿਆਣੇ ਨੇ, ਚੇਤੰਨ ਨੇ। ਉਹਨਾਂ ਨੇ ਇੱਕ ਸਿੱਖ ਸਟੱਡੀ ਨੂੰ, ਸਿੱਖ ਧਰਮ ਦੇ ਅਧਿਐਨ ਨੂੰ, ਸਿੱਖ ਧਰਮ ਦੇ ਗਿਆਨ ਨੂੰ ਜਾਣਨ ਵਾਸਤੇ ਕੋਲੋਂ ਪੈਸਾ ਇਕੱਠਾ ਕਰਕੇ ਯੂਨੀਵਰਸਿਟੀਆਂ ਦੇ ਵਿੱਚ ਚੇਅਰ ਸਥਾਪਿਤ ਕੀਤੇ, ਉੱਥੇ ਸਿੱਖਾਂ ਨੂੰ ਲਾਇਆ ਗਿਆ। ਲੇਕਿਨ ਹੁਣ ਹੋਇਆ ਕਿ ਉਹਦੇ ਵਿੱਚ 5 ਸਿੱਖ ਜਿਹੜੇ ਸੀ, 4 ਸਿੱਖ ਮੈਕਲੋਡ ਉਹਨਾਂ ਦਾ ਚੇਜ ਜਿਹੜਾ ਸੀ ਗੁਰੂ ਸੀ, ਅਤੇ ਉਹਦੇ 'ਚ ਪਿਸ਼ੌਰਾ ਸਿੰਘ ਸੀ, ਅੱਜ ਕੱਲ੍ਹ ਇੱਥੇ ਆਏ ਹੋਏ ਨੇ ਪਟਿਆਲੇ ਬੈਠੇ ਨੇ। ਇਸੇ ਤਰ੍ਹਾਂ ਇੱਕ ਡਾਕਟਰ ਮਾਨ ਸੀ, ਡਾਕਟਰ ਹਰਜੀਤ ਸਿੰਘ ਉਬਰਾਏ ਸੀ, ਇਸੇ ਤਰ੍ਹਾਂ ਇੱਕ ਡਾਕਟਰ ਜੋਥੀ ਸੀ, ਉਹ ਕੈਨੇਡੀਅਨ ਕੁੜੀ ਹੈ, ਇਸੇ ਤਰ੍ਹਾਂ ਇੱਕ ਜੀਵਨ ਦਿਓਲ ਨੇ, ਉਹ ਸਿੱਖ ਮੁੰਡਾ ਘੋਨਮੋ ਨੇ, ਅਤੇ ਕੈਨੇਡਾ ਅਮੈਰੀਕਾ ਦਾ ਰਹਿਣਾ, ਸੋਰੀ UK ਦਾ ਰਹਿਣ ਵਾਲਾ, ਉਹ ਵੀ ਉਸੇ ਚੇਅਰ ਦੇ ਉੱਤੇ ਗਿਆ ਸੀ। ਇਹਨਾਂ ਲੋਕਾਂ ਨੇ ਸਿਰਫ ਆਪਣੀ ਨੌਕਰੀ ਵਾਸਤੇ ਸਿੱਖ ਧਰਮ ਦੇ ਫਲਸਫੇ ਦੀ, ਸਿੱਖ ਧਰਮ ਦੀ ਥਿਓਲੋਜੀ ਦੀ, ਸਿੱਖ ਹਿਸਟਰੀ ਦਾ ਉਹ ਮਤਲਬ ਸੱਤਿਆਨਾਸ ਕੀਤਾ, ਉਹ ਗਲਤ ਇੰਟਰਪ੍ਰੀਟੇਸ਼ਨ ਕੀਤੀ ਕਿ ਉਹਨਾਂ ਲੋਕਾਂ ਨੂੰ ਆਪਣੇ ਕੀਤੇ 'ਤੇ ਪਛਤਾਉਣਾ ਪਿਆ ਕਿ ਅਸੀਂ ਇਹ ਗਲਤ ਗੱਲ ਕਰ ਬੈਠੇ, ਅਸੀਂ ਫਾਇਨਾਂਸ ਕੀਤਾ ਸੀ ਸਿੱਖ ਸਟੱਡੀ ਲੋਕਾਂ ਦੇ ਸਾਹਮਣੇ ਆਊਗਾ, ਸਿੱਖ ਗਿਆਨ ਸਾਡੇ ਸਾਹਮਣੇ ਆਊਗਾ, ਸਿੱਖ ਫਲਸਫਾ ਲੋਕਾਂ ਦੇ ਸਾਹਮਣੇ ਆਊਗਾ, ਲੇਕਿਨ ਹੋਇਆ ਉਹਦੇ ਉਲਟ। ਤੋਂ ਮੈਂ ਤੁਹਾਨੂੰ ਤਾਂ ਬੇਨਤੀ ਕਰਾਂ, ਸਾਡਾ ਜਿਹੜੀ ਕੀਮਤ ਹੈ ਬਹੁਤ ਥੋੜ੍ਹੀ ਹੈ। ਹੁਣ ਅਸੀਂ ਜਿਉਂਦੇ ਕਿਉਂ ਹਾਂ, ਸਾਡੇ ਨਾਲ ਹੌਸਲਾ ਕਿਉਂ ਬੁਲਾਉਂਦਾ? ਉਦਾਹਰਣਾਂ ਦਿੰਦੇ ਪੁਰਾਣੇ ਸਿੱਖਾਂ ਦੀਆਂ, ਭਾਈ ਤਾਰੂ ਸਿੰਘ, ਭਾਈ ਤਾਰੂ ਸਿੰਘ ਨੇ ਸਾਹਮਣੇ ਮੌਤ, ਅਤੇ ਦੂਜੇ ਪਾਸੇ ਜਿਹੜੇ ਸੀ ਲਾਲਚੀ, ਤੈਨੂੰ ਰਾਜ ਦੇ ਦੇਵਾਂਗੇ, ਤੈਨੂੰ ਗੱਦੀ ਦੇ ਦਾਂਗੇ, ਤੈਨੂੰ ਇਹ ਬਣਾ ਦਾਂਗੇ, ਉਹ ਬਣਾ ਦਾਂਗੇ, ਲੇਕਿਨ ਉਹਨਾਂ ਨੇ ਕੇਸ ਨਹੀਂ ਕਤਲ ਕਰਵਾਏ। ਅੱਜ ਕੱਲ੍ਹ ਸਾਡੇ ਕੀ ਮੁੰਡੇ, ਨੌਜਵਾਨ ਮੁੰਡੇ, ਅਸੀਂ ਦੇਖਦੇ ਵੀ ਪੈਸੇ ਦਿੰਦੇ ਨੇ, ਨਾਈ ਕੋਲ ਜਾ ਕੇ ਬੈਠਦੇ ਨੇ, ਨਾਲੇ ਆਪਦੀ ਬੇਇੱਜ਼ਤੀ ਕਰਾਉਂਦੇ, ਨਾਲੇ ਪੈਸੇ ਦੇ ਕੇ ਆਉਂਦੇ। ਪਰ ਮਾਂ ਕਹਿੰਦੀ ਹੈ ਵੀ ਤੂੰ ਹੁਣ ਬੱਚੇ, ਤੂੰ ਹੁਣ ਬੁੱਢਾ ਹੋ ਗਿਆ, ਇਹ ਦਾੜੀ ਨਾਲ ਤੂੰ ਬੁੜਾ ਲੱਗਦਾ, ਇਸ ਕਰਕੇ ਕਿ ਦਾੜੀ ਕਟਵਾ ਦੇ। ਅਤੇ ਜਿਹੜਾ 3 ਸਾਲ ਦਾ ਬੱਚਾ ਹੈ, ਮੈਂ ਇਹ ਸਵਾਲ ਕਰਦਾ ਹਾਂ ਵੀ 5 ਸਾਲ ਦੇ ਬੱਚੇ ਨੂੰ ਤਾਂ 15 ਸਾਲ ਦਾ ਬੱਚਾ ਤੁਹਾਡੀ ਗੱਲ ਨਹੀਂ ਮੰਨਦਾ, 20 ਸਾਲ ਦਾ ਬੱਚਾ ਗੱਲ ਨਹੀਂ ਮੰਨਦਾ, ਲੇਕਿਨ 3 ਸਾਲ ਦਾ ਬੱਚਾ ਤਾਂ ਕੁਛ ਨਹੀਂ ਕਹਿੰਦਾ ਵੀ ਭਾਈ ਕੇਸ ਰੱਖਣੇ ਜਾਂ ਨਹੀਂ ਰੱਖਣੇ, ਲੇਕਿਨ ਉਹਦੇ ਕੇਸ ਕੌਣ ਕਤਲ ਕਰਦਾ? ਮਾਂ। ਉਹਦੇ ਕੇਸ ਮਾਂ ਕਤਲ ਕਰਦੀ ਹੈ, ਇਸ ਕਰਕੇ ਵੀ ਮੈਨੂੰ ਜੂੜਾ ਨਾ ਕਰਨਾ ਪਵੇ, ਮੈਨੂੰ ਇਸ ਬੱਚੇ ਦਾ ਜਿਹੜੇ ਕੇਸ ਨੂੰ ਆ ਕੇ ਬੰਨਾ ਹੀ ਨਹੀਂ ਪੈ ਜਾਣਾ। ਤੋ ਸਾਧ ਸੰਗਤ ਜੀ, ਇਹ ਸਮੱਸਿਆਵਾਂ ਸਿੱਖ ਪੰਥ ਦੇ, ਮੈਂ ਤੁਹਾਨੂੰ ਗੱਲਾਂ ਦੋ ਤਿੰਨ ਦੱਸਣਾ ਯਤਨ ਕੀਤਾ, ਕਿਤੇ ਇਹ ਗੁਰੂ ਗ੍ਰੰਥ ਸਾਹਿਬ ਨਿਸ਼ਾਨੀਅਤ ਵਰਗੀ ਧਾਰਮਿਕ ਗ੍ਰੰਥ ਦੁਨੀਆ ਦੇ ਸਮੁੱਚੇ ਧਾਰਮਿਕ ਗ੍ਰੰਥਾਂ ਵਿੱਚੋਂ ਕੋਈ ਨਹੀਂ ਹੈ। ਨੰਬਰ ਦੋ, ਇਹਨੂੰ ਵਿਗਾੜਨ ਵਾਸਤੇ ਮਿਸ਼ਨੀ ਕਾਲਜਾਂ ਵਾਲੇ ਇਸੇ ਤਰ੍ਹਾਂ ਜਿਹੜੀਆਂ ਤੁਹਾਨੂੰ ਬਾਹਰ ਗੱਲਾਂ ਕੀਤੀਆਂ, ਇਹ ਲੋਕ ਕਿਵੇਂ ਹਿੱਸਾ ਪਾ ਰਹੇ। ਅਤੇ ਤੀਜੀ ਗੱਲ, ਬਾਣੀ ਨੂੰ ਬਦਲਣ ਵਾਸਤੇ ਜਿਵੇਂ ਸੁਖਮਨੀ ਸਾਹਿਬ ਦੀ ਤੁਹਾਨੂੰ ਮੈਂ ਗੱਲ ਦੱਸੀ ਕਿਵੇਂ ਯਤਨ ਹੋ ਰਹੇ, ਇਹ ਸਾਰੀਆਂ ਗੱਲਾਂ ਤੁਹਾਡੇ ਜ਼ਿਹਨ ਦੇ ਵਿੱਚ, ਤੁਹਾਡੇ ਦਿਮਾਗ ਦੇ ਵਿੱਚ, ਤੁਹਾਡੀ ਸੋਚ ਦੇ ਸਮਝ ਦੇ ਵਿੱਚ ਹੋਣੀਆਂ ਚਾਹੀਦੀਆਂ, ਤਾਂ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜਾਂ ਆਪਣੇ ਪੰਥ ਨੂੰ ਬਚਾਉਣ ਦੇ ਸਮਰੱਥ ਹੋ ਸਕਾਂਗੇ, ਤਾਂ ਅਸੀਂ ਇਸ ਉਪਰਾਲੇ ਵਿੱਚ ਸਫਲ ਹੋ ਸਕਾਂਗੇ। ਤੋ ਇਹ ਜਿਹੜਾ ਇਹਨਾਂ ਨੇ ਉੱਦਮ ਕੀਤਾ, ਇਹ ਬਹੁਤ ਭਾਰੀ ਉੱਦਮ ਹੈ, ਬੜਾ ਸ਼ਲਾਘਾਯੋਗ ਉੱਦਮ ਹੈ। ਅਤੇ ਮੇਰੀ ਬੇਨਤੀ ਹੈ ਕਿ ਅਸੀਂ ਇਹਨਾਂ ਨਾਲ ਜਿਹੜਾ ਜੁੜੇ ਰਹਾਂਗੇ, ਤਾਂ ਇਸ ਜਿਹੜਾ ਰੱਬੀ ਪੈਗਾਮ ਹੈ, ਗੁਰਬਾਣੀ ਦੇ ਸਿਧਾਂਤ ਨੇ, ਜਿਉਂ ਜਿਉਂ ਸਾਨੂੰ ਸਮਝ ਆਊਗੀ, ਤੁਸੀਂ ਇੱਥੇ ਹੁਣ ਪਾਠ ਬੁੱਧ ਦੇ ਵਿੱਚ ਸ਼ਿਰਕਤ ਕੀਤੀ ਹੈ, ਹਿੱਸਾ ਪਾਇਆ, ਬਾਣੀ ਦਾ ਪਾਠ ਕਿਵੇਂ ਕਰਨਾ ਸਿੱਖੇ, ਇਹਨੂੰ ਆਪਣੇ ਤੱਕ ਮਹਿਦੂਦ ਨਹੀਂ ਰੱਖਣਾ। ਘੱਟੋ ਘੱਟ ਤੁਸੀਂ ਅੱਜ ਇੱਥੇ ਪ੍ਰਣ ਕਰਕੇ ਜਾਓ, ਜਾਂ ਜਦੋਂ ਅੰਤਮ ਅਰਦਾਸ ਹੋਏਗੀ ਪ੍ਰਣ ਕਰਕੇ ਜਾਓ ਕਿ ਇੱਕ ਸਿੰਘ ਨੇ ਜਿਹੜਾ ਇੱਥੋਂ ਪਾਠ ਬੋਧ ਸਮਾਗਮ ਦੇ ਵਿੱਚ ਹਿੱਸਾ ਪਾ ਕੇ ਇਹ ਪਾਠ ਕਰਨ ਦਾ ਵੱਲ ਤਰੀਕਾ ਸਿੱਖ ਕੇ ਜਾ ਰਿਹਾ, ਉਹਨੂੰ ਘੱਟੋ ਘੱਟ ਅੱਗੇ ਪੰਜ ਪਾਠੀ ਤਿਆਰ ਕਰਨੇ ਚਾਹੀਦੇ, ਪੰਜ ਸਿੰਘਾਂ ਨੂੰ ਪਾਠ ਸਿਖਾਉਣ ਦਾ ਯਤਨ ਕਰਨਾ ਚਾਹੀਦਾ, ਤਾਂ ਤੁਹਾਡੀ ਸੇਵਾ ਪ੍ਰਵਾਨ ਹੋਊਗੀ। ਇਸੇ ਤਰ੍ਹਾਂ ਅਸੀਂ ਫਿਰ ਅਸੀਂ ਹੁਣ ਦੇਖਦੇ ਨਾ ਬਾਕੀ ਕਿੰਨੇ ਲੋਕ ਨੇ, ਸੱਚੇ ਸੌਦੇ ਵਾਲੇ ਦੇਖ ਲਓ, ਨਿਰੰਕਾਰੀ ਦੇਖ ਲਓ, ਰਾਧਾ ਸਵਾਮੀ ਦੇਖ ਲਓ, ਟਰੱਕ ਭਰ ਭਰ ਕੇ ਲਿਜਾਂਦੇ ਨੇ, ਭਾਵੇਂ ਨਿਰੰਕਾਰੀ ਹੋਣ, ਭਾਵੇਂ ਰਾਧਾ ਸਵਾਮੀ ਹੋਣ ਜਾਂ ਨਾ ਹੋਣ, ਲੇਕਿਨ ਉਹ ਟਰੱਕ ਦੇ ਵਿੱਚ ਲੱਦ ਲੈਂਦੇ, ਕੋਲੋਂ ਪੈਸੇ ਦੇਣਗੇ, ਚਾਹ ਕੋਲੋਂ ਪਿਆਉਣਗੇ, ਖਾਣਾ ਕੋਲੋਂ ਖੋਣਗੇ, ਆਓ ਜੀ ਤੁਹਾਨੂੰ ਦਰਸ਼ਨ ਕਰਾ ਕੇ ਲਾਈਏ, ਹੁਣ ਦਰਸ਼ਨ ਉੱਥੇ ਦੇਖੇ ਵਰਗੀ ਹੁੰਦੇ ਨੇ, ਲੇਕਿਨ ਉਹਦੇ ਵਿੱਚ ਜਾਂਦੇ ਵੀ ਬਹੁਤੇ ਲੋਕ ਸਾਡੇ ਨੇ। ਇਹ ਮੈਂ ਤੁਹਾਨੂੰ ਗੱਲ ਦਿਆਂ ਵੀ ਜਾਂਦੇ ਵੀ ਸਾਡੇ ਬਹੁਤੇ ਲੋਕ ਸਾਡੇ ਨੇ, ਚਾਹੇ ਦੇਵੀ ਦਾ ਮੰਦਰ ਹੋਵੇ, ਹੁਣ ਇੱਥੇ ਅਸੀਂ ਦੇਵੀ ਦਾ ਮੰਦਰ ਤੁਹਾਡੇ ਸਾਹਮਣੇ ਹੈਗਾ ਮਾਇਸਰ ਖਾਨ, ਆਹ ਤੁਸੀਂ ਦੇਖ ਲਿਓ ਜਦੋਂ ਵਾਢੀ ਹੁੰਦੀ ਹੈ, ਉੱਥੇ ਤਕਰੀਬਨ ਮੈਂ ਦੇਖਿਆ ਅੰਦਾਜ਼ ਨੂੰ, ਮੋਟਾ ਜ਼ਿਆਦਾ ਅੰਦਾਜ਼ਾ ਲਾਇਆ ਮੇਰਾ ਰਫ ਜਾ, ਕਿ 70% ਲੋਕ ਉੱਥੇ ਸਿੱਖ ਹੁੰਦੇ ਨੇ ਜਿਹੜੇ ਉੱਥੇ ਮਿੱਟੀ 'ਚ ਆਪਣੀ ਚਾੜ੍ਹਦੇ ਹੁੰਦੇ, 70%, ਕਿਉਂਕਿ ਇਸ ਏਰੀਏ 'ਚ ਹਿੰਦੂ ਵੀਰ ਤਾਂ ਸਾਡੇ ਹੀ ਘੱਟ, ਹਿੰਦੂ ਸੰਗਤ ਜਿਹੜੀ ਜਾਂ ਜਨਤਾ ਉਹ ਤਾਂ ਹੈ ਹੀ ਥੋੜ੍ਹੀ, ਤੋ ਜਿੰਨੇ ਪਿੰਡਾਂ ਦੇ ਅਸੀਂ ਲੋਕ ਆ ਸਾਰੇ ਅਸੀਂ ਧਾਵਾ ਕਰਕੇ ਉੱਥੇ ਬੋਲਦੇ ਨੇ, ਸਾਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਕਰ ਕੀ ਰਹੇ, ਸਾਨੂੰ ਗੁਰੂ ਨੇ ਕੀ ਕਿਹਾ, ਕੀ ਕਰਨਾ ਕੀ ਨਹੀਂ ਕਰਨਾ, ਸਾਨੂੰ ਗੁਰੂ ਨੇ ਜੋੜਿਆ ਸ਼ਬਦ ਸੁਰਤ ਧੁਨ ਚੇਲਾ, ਇਸ ਸ਼ਬਦ ਜਿਹੜਾ ਹੈ ਗੁਰੂ ਨਾਨਕ ਮਹਾਰਾਜ ਨੇ ਕਿਹਾ, ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ, ਤੋ ਦੇਹ ਦੀ ਦਰਸ਼ਨ ਕਰਨ ਨਾਲ ਮੁਕਤੀ ਨਹੀਂ ਹੋਣੀ, ਸ਼ਬਦ ਗਿਆਨ ਅਰਥ ਅਤੇ ਅਰਥ ਨੂੰ ਮਨ ਦੇ ਵਿੱਚ ਵਸਾਉਣ ਦੇ ਨਾਲ ਤੁਹਾਡਾ ਪਾਰਤਾ ਰੱਖਣਾ, ਇਸ ਕਰਕੇ ਸਾਨੂੰ ਗੁਰੂ ਨੇ ਸ਼ਬਦ ਲੜ ਲਾਇਆ, ਸ਼ਬਦ ਦੇ ਨਾਲ ਲੱਗ ਕੇ ਇਸ ਬਾਣੀ ਦਾ ਵਿਚਾਰ ਕਰਾਂਗੇ ਤਾਂ ਸਾਡਾ ਪਾਰਤਾ ਰਹੇ। ਇੱਥੇ ਇੱਕ ਗੱਲ ਜ਼ਰੂਰੀ ਹੋਰ, ਇਹਨਾਂ ਮੈਂ ਜਿਹੜੇ ਪ੍ਰਬੰਧਕ ਨੇ ਜਾਂ ਮਹਾਂਪੁਰਸ਼ ਨੇ ਇਹਨਾਂ ਦੇ ਚਰਨਾਂ 'ਚ ਮੈਂ ਬਹੁਤ ਸੁਨਿਵਰ ਬੇਨਤੀ ਕਰਨੀ ਚਾਹਾਂਗਾ ਕਿ ਗੁਰੂ ਦਸਮ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਬਾਬਾ ਬੁੱਢਾ ਜੀ, ਗੁਰੂ ਨਾਨਕ ਸਾਹਿਬ, ਭਾਈ ਮਨੀ ਸਿੰਘ ਜੀ, ਭਾਈ ਗੁਰਦਾਸ ਜੀ, ਬਾਬਾ ਦੀਪ ਸਿੰਘ ਜੀ, ਹੋਰ ਪੁਰਾਤਨ ਸਿੰਘ ਜਿੰਨੇ ਤੁਸੀਂ ਦੇਖੋ, ਭਾਈ ਤਾਰੂ ਸਿੰਘ ਜੀ ਜਾਂ ਜਿੰਨੇ ਵੀ ਪੁਰਾਤਨ ਸਿੰਘ ਦੇਖਦੇ ਹੋ, ਕਿਸੇ ਦੇ ਮੈਂ ਇੱਕ ਗੱਲ ਤੁਸੀਂ ਇਹ ਨਾ ਲੈ ਲਿਓ ਮੈਂ ਕਿਸੇ ਦੀ ਵਿਰੋਧਤਾ ਕਰ ਰਿਹਾ, ਮੈਂ ਕਿ ਤੁਹਾਨੂੰ ਸਿਧਾਂਤ ਦੀ ਗੱਲ ਦੱਸ, ਜੋ ਗੁਰਬਾਣੀ ਦਾ ਸਿਧਾਂਤ, ਕਿਸੇ ਦੇ ਨਾਲ ਨਾਲ ਸੰਤ ਨਹੀਂ ਲੱਗੇ, ਜਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਉਹਨਾਂ ਦੀ ਗੁਰੂ ਵਿਅਕਤਾਂ ਦੀ ਹਜ਼ੂਰੀ ਵਿੱਚ ਰਹਿੰਦੇ ਹੋਏ ਜਿੰਨੇ ਸਿੱਖ ਨੇ ਸਾਰੇ ਪਹੁੰਚੇ ਸਿੱਖ, ਸਾਰੇ ਕਰਨ ਵਾਲੇ ਸਿੱਖ, ਸੇਵਾ ਲਓ ਕਮਾਲ ਦੀ, ਭਜਨ ਸਿਮਰਨ ਕਮਾਲ ਦਾ, ਗਿਆਨ ਕਮਾਲ ਦਾ, ਭਾਈ ਗੁਰਦਾਸ ਤੋਂ ਵੱਡਾ ਥਿਓਲੋਜੀਅਨ ਸਿੱਖਾਂ 'ਚ ਕੋਈ ਹੋਏ ਨਹੀਂ, ਕੋਈ ਬੰਦਾ ਨਹੀਂ ਹੋਇਆ ਭਾਈ ਗੁਰਦਾਸ ਤੋਂ ਉੱਤੇ। ਸਾਨੂੰ ਜਿੰਨੀ ਭਾਈ ਗੁਰਦਾਸ ਨੇ ਕਵਿਤਾ ਦੇ ਵਿੱਚ ਗੁਰਬਾਣੀ ਦੇ ਸਿਧਾਂਤ ਨੂੰ ਉਜਾਗਰ ਕਰਕੇ ਵਿਆਖਿਆ ਕਰਕੇ ਸਮਝਾ ਦਿੱਤਾ, ਅੱਜ ਤੱਕ ਸਾਧ ਸੰਗਤ ਜੀ ਕੋਈ ਸਿੱਖ ਨਹੀਂ ਹੋਇਆ ਪੈਦਾ ਜਿਹਨੇ ਇਸ ਡੂੰਘਾਈ ਤੱਕ, ਇਸ ਬਰੀਕੀ ਤੱਕ ਗੁਰਬਾਣੀ ਦੇ ਸਿਧਾਂਤ ਨੂੰ ਸਮਝ ਕੇ ਵਿਆਖਿਆ ਕੀਤੀ ਹੋ। ਤੋ ਉਹਨਾਂ ਦੇ ਨਾਮ ਵੀ ਅਸੀਂ ਦੇਖਦੇ ਹਾਂ ਕਿਤੇ ਸੰਤ ਨਹੀਂ ਲੱਗੇ। ਮੈਂ ਫਿਰ ਬੇਨਤੀ ਕਰਦਾ, ਮੈਂ ਸੰਤ ਦੀ ਵਿਰੋਧਤਾ ਨਹੀਂ ਕਰਦਾ, ਜੇ ਅਸੀਂ ਸੰਤ ਬਣ ਜਾਈਏ ਧੰਨ ਹੈ ਮੇਰਾ ਸਿਰ ਝੁਕਦਾ, ਕਿਉਂ ਜਿਹਨਾਂ ਸਾਸ ਗ੍ਰਾਸ ਨੇ ਵਿਸਰੇ ਹਰ ਨਾਮਾ ਮਨਮੰਤ ਧੰਨ ਸੇ ਨਾਨਕਾ ਪੂਰਨ ਸੋਈ ਸੰਤ, ਜਾਣੀ ਸਾਸ ਗ੍ਰਾਸ ਵਾਹਿਗੁਰੂ ਨਾ ਭੁੱਲੇ, ਇਹ ਡੈਫੀਨੇਸ਼ਨ ਹੈ, ਇਹ ਪਰਿਭਾਸ਼ਾ ਹੈ ਸੰਤ ਦੀ। ਇਸੇ ਤਰ੍ਹਾਂ ਖਾਲਸਾ ਜਾਗਤ ਜੋਤ ਜਪੈ ਨਿਸਵਾਸਰ ਇੱਕ ਬਿਨਾਂ ਮਨ ਨੈ ਕਨਾਨ, ਜਿਸ ਸਿੱਖ ਦੇ ਅੰਦਰ ਉਹ ਅਕਾਲ ਪੁਰਖ ਦੀ ਜਗਦੀ ਜੋਤ ਨਿਰੰਤਰ ਵਸਦੀ ਹੈ, ਨਿਰੰਤਰ ਦਾ ਪ੍ਰਕਾਸ਼ ਹੈ ਇਸ ਸਰੀਰ ਦੇ ਵੱਲ, ਉਹ ਖਾਲਸਾ। ਲੇਕਿਨ ਅਫਸੋਸ ਨਾਲ ਕਹਿਣਾ ਪੈਂਦਾ ਅੱਜ ਮੈਂ ਅਮਰ ਸਕਦਾ ਅਜੇ ਖਾਲਸਾ। ਜਾਣੀ ਅਸੀਂ ਬੱਚੇ ਨੂੰ ਪਹਿਲੀ ਜਮਾਤ 'ਚ ਦਾਖਲ ਕਰਾਉਣ ਚੱਲੇ ਹਾਂ, ਕਾਇਦਾ ਲੈ ਕੇ ਦਿੱਤਾ, ਯੂਨੀਫਾਰਮ ਲੈ ਕੇ ਦਿੱਤੀ, ਉਹਦੀ ਉਹਦੇ ਨਾਲ ਲਿਖ ਦਈਏ ਕਿ ਵੀ ਆਹ ਜਿਹੜਾ ਰਾਮ ਸਿੰਘ ਬੱਚਾ ਭੇਜ ਰਿਹਾ ਸਕੂਲ 'ਚ, ਅੱਜ ਐੱਮ ਏ ਪੀ ਐੱਚ ਡੀ ਹੋ ਗਿਆ। ਹੁਣ ਤੁਸੀਂ ਮੈਨੂੰ ਦੱਸੋ ਉਸੇ ਦਿਨ ਪੀ ਐੱਚ ਡੀ ਜਾਂ ਐੱਮ ਏ ਦੀ ਡਿਗਰੀ ਲਿਖ ਸਕਦਾ ਉਹ? ਮੇਰੀ ਬੇਨਤੀ ਹੈ ਵੀ ਇਹ ਅਮਲ ਦੀ ਦੁਨੀਆ ਹੈ, ਇਹ ਅਭਿਆਸ ਦੀ ਦੁਨੀਆ ਹੈ। ਅਭਿਆਸ ਦੀ ਦੋ ਤਰ੍ਹਾਂ ਦਾ, ਇੱਕ ਅਭਿਆਸ ਦਾ ਨਾਮ ਦਾ, ਸਿਮਰਨ ਦਾ, ਭਜਨ ਦਾ, ਬੰਦਗੀ, ਗੁਰਬਾਣੀ ਸਮਝਣ ਪੜ੍ਹਨ। ਦੂਜਾ ਅਭਿਆਸ ਹੈ ਇਹਨੂੰ ਅਮਲ ਦੇ ਵਿੱਚ ਦੁਨੀਆ 'ਚ ਵੀ ਕਿਵੇਂ ਤੁਰਨਾ, ਕੀ ਅਸੀਂ ਕੀ ਸਿੱਖ ਸੱਚ ਬੋਲਦਾ। ਇੱਕ ਜ਼ਮਾਨਾ ਮੁਸਲਮਾਨਾਂ ਦੇ ਸਮੇਂ, ਮੁਗਲਾਂ ਦੇ ਸਮੇਂ ਉਹ ਸੀ ਜਦੋਂ ਜੇ ਗਵਾਹੀ ਦੇਣੀ ਪੈਂਦੀ ਸੀ ਨਾ, ਸਿੱਖ ਦੀ ਗਵਾਹੀ ਹੁੰਦੀ ਸੀ ਅਦਾਲਤ ਦੇ ਵਿੱਚ, ਫਰਕੁਸੀਆਂ ਦੇ ਸਮੇਂ ਜਦੋਂ ਕਿ ਸਿੱਖਾਂ ਦੇ ਮੁੱਲ ਪੈਂਦੇ ਸੀ, ਅਤੇ ਇਹ ਕਿਹਾ ਜਾਂਦਾ ਸੀ ਵੀ ਜੇ ਸਿੱਖ ਗਵਾਹੀ ਦੇ ਰਿਹਾ ਬਸ ਹੋਰ ਕਿਸੇ ਗਵਾਹੀ ਦੀ ਲੋੜ ਨਹੀਂ, ਸਿੱਖ ਦੀ ਗਵਾਹੀ ਦੇ ਉੱਤੇ ਫੈਸਲਾ ਕਰ ਦਿਓ। ਸਿੱਖ ਨੇ ਕਿਹਾ ਤਾਂ ਠੀਕ ਹੈ, ਤਾਂ ਹੁਣ ਅਸੀਂ ਆਪਣੇ ਅੰਦਰ ਝਾਤੀਆਂ ਮਾਰ ਲਓ ਵੀ ਕਿੰਨੇ ਕੁ ਅਸੀਂ ਸੱਚੇ ਹਾਂ ਸਾਧ ਸਿੰਘ ਜੀ। ਤਾਂ ਜੇ ਅਸੀਂ ਸੱਚੇ ਨਹੀਂ ਤਾਂ ਫਿਰ ਗੁਰਬਾਣੀ ਦੇ ਸਿਧਾਂਤ ਨੂੰ ਕਿੰਨਾ ਕੁ ਮੰਨਦੇ? ਗੁਰੂ ਨੇ ਕਿਹਾ ਸੱਚ, ਗੁਰੂ ਨੇ ਕੀ ਕਿਹਾ ਸਾਨੂੰ? ਕਿਵ ਸਚਾਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਕਿ ਸੱਚ ਇੱਕ ਪ੍ਰਮੁੱਖ ਸਮੁੱਚੀ ਬਾਣੀ ਦਾ ਸਵਾਲ ਹੈ, ਪ੍ਰਸ਼ਨ ਹੈ, ਸੱਚਾ ਕਿਵੇਂ ਬਣ ਅਤੇ ਕੂੜੇ ਦੀ ਪਾਲ ਕਿਵੇਂ ਟੁੱਟੇ ਅਤੇ ਉਹ ਸੱਚ ਨਾਲ ਕਿਵੇਂ ਜੁੜੀ, ਇਹ ਸਵਾਲ ਹੈ। ਅੱਗੇ ਦਾ ਉੱਤਰ ਵੀ ਹੈ, ਤੋ ਸਾਨੂੰ ਸੱਚ ਨਾਲ ਜੋੜੇ, ਇਹ ਵਿਸ਼ਾ ਲੰਬਾ ਬਾਅਦ ਸਹੀ, ਇਹ ਸੱਚ ਨਾਲ ਸਾਨੂੰ ਮਹਾਰਾਜ ਨੇ ਜੋੜਿਆ। ਤੋ ਜੇ ਅਸੀਂ ਸੱਚ ਨਾਲ ਜੁੜਾਂਗੇ ਫਿਰ ਝੂਠ ਨਹੀਂ ਬੋਲ ਸਕਦੇ, ਸੱਚ ਨਾਲ ਜੁੜਾਂਗੇ ਠੱਗੀ ਨਹੀਂ ਮਾਰ ਸਕਦੇ, ਸੱਚ ਨਾਲ ਜੁੜਾਂਗੇ ਦਾੜੀ ਨਹੀਂ ਕਟਾ ਸਕਦੇ, ਕੇਸ ਨਹੀਂ ਕਟਾ ਸਕਦੇ, ਸੱਚ ਨਾਲ ਜੁੜਾਂਗੇ ਸੱਚੇ ਸ਼ਬਦਾਂ ਵਿੱਚ ਨਹੀਂ ਜਾ ਸਕਦੇ, ਸੱਚ ਨਾਲ ਜੁੜਾਂਗੇ ਨਿਰੰਕਾਰੀ ਰਾਧੋ ਸਵਾਮੀ ਦੇ ਨਹੀਂ ਜਾ ਸਕਦੇ, ਸੱਚ ਨਾਲ ਜੁੜਾਂਗੇ ਕਿਸੇ ਦੇਵਤੀ ਦੇਵੀ ਦੇਵਤੇ ਅੱਗੇ ਸਿਰ ਨਹੀਂ ਝੁਕਾ ਸਕਦੇ ਕਿਉਂਕਿ ਕਿਸੇ ਹੋਰ ਧਰਮ ਦਾ ਉਹ ਰਹਿਬਰ ਹੈ, ਅਸੀਂ ਉਹਦਾ ਸਤਿਕਾਰ ਕਰ ਸਕਦੇ ਹਾਂ, ਉਹਦਾ ਮਾਣ ਕਰ ਸਕਦੇ, ਲੇਕਿਨ ਸਿਰ ਨਹੀਂ ਝੁਕਾ ਸਕਦੇ। ਅੱਜ ਕੀ ਹੈ ਸਿੱਖ, ਤੁਸੀਂ ਦੇਖੋ ਟਰਾਲੀਆਂ ਭਰ ਭਰ ਕੇ, ਮੈਂ ਬੜਾ ਮੈਨੂੰ ਦੁੱਖ ਹੁੰਦਾ ਹੁੰਦਾ, ਟਰਾਲੀਆਂ ਭਰ ਭਰ ਕੇ, ਟਰੈਕਟਰ ਭਰ ਭਰ ਕੇ, ਭੁੱਖੇ ਚਾਹੇ ਰੇਤਾ ਮਿੱਟੀ ਫੱਕਦੇ ਹੋਏ ਉੱਥੇ ਜਾ ਕੇ ਉਹ ਲਾਈਨਾਂ ਦੇ ਵਿੱਚ ਖੜ ਕੇ ਮੱਥੇ ਟੇਕਦੇ ਨੇ, ਦਾੜੀਆਂ ਵੀ ਰੱਖੀਆਂ, ਕਿਰਪਾਨਾਂ ਪਾਈਆਂ। ਮੈਂ ਇਹਨਾਂ ਅੱਖਾਂ ਨਾਲ ਦੇਖਿਆ ਸਾਧ ਸਿੰਘ ਜੀ, ਮੈਂ ਤੁਹਾਨੂੰ ਤਾਂ ਕਹਿ ਰਿਹਾ, ਪਟਿਆਲੇ ਜਿਹੜੀ ਕਾਲੀ ਦੇਵੀ ਹੈ ਨਾ, ਤੁਸੀਂ ਕਦੇ ਹੁਣ ਦੇਖ ਲਓ ਜੇ ਥੋੜ੍ਹਾ ਸਮਾਂ ਲੱਗੇ, ਤਾਂ ਮੇਰੇ ਵਰਗੇ ਸਿੱਖ ਉੱਥੇ ਖੜ੍ਹੇ ਹੁੰਦੇ ਲਾਈਨਾਂ ਦੇ ਵਿੱਚ ਬੱਕਰਾ ਚੜ੍ਹਾਉਣ ਵਾਸਤੇ। ਸਾਧ ਸੰਗਤ ਜੀ ਅਸੀਂ ਕਿਹੜੇ ਗੁਰੂ ਦੇ ਸਿੱਖ ਹਾਂ? ਯਾਦ ਕਰੋ ਸਮਾਂ ਦਸਵੇਂ ਪਾਤਸ਼ਾਹ ਹਜ਼ੂਰ ਮਹਾਰਾਜ ਦਾ, ਚਮਕੌਰ ਦੀ ਗੜੀ ਤੁਹਾਨੂੰ ਯਾਦ ਆਉਂਦੀ ਹੈ ਕਿ ਨਹੀਂ ਆਉਂਦੀ? 1705 ਦਾ ਸਮਾਂ, ਭਿਆਨਕ ਰਾਤ, ਠੰਡੀ ਰਾਤ, ਇਸ ਠੰਡੀ ਰਾਤ ਨੂੰ, ਇਸ ਭਿਆਨਕ ਰਾਤ ਨੂੰ ਦਸਵੇਂ ਪਾਤਸ਼ਾਹ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 40 ਸਿੰਘਾਂ ਦੇ ਨਾਲ ਉਹ ਇੱਕ ਅਜਿਹੀ ਵੱਡੀ ਇਤਿਹਾਸਿਕ ਜੰਗ ਲੜੀ ਹੈ ਜਿਹਨੇ ਸਾਨੂੰ ਦੁਨੀਆ ਦੇ ਖਿੱਤੇ ਦੇ ਵਿੱਚ ਹਮੇਸ਼ਾ ਵਾਸਤੇ ਖੜਾ ਕਰ ਦਿੱਤਾ। ਔਰ ਇਸ ਕਿਸਮ ਦੀ ਜੰਗ ਦੁਨੀਆ ਦੇ ਕਿਸੇ ਇਤਿਹਾਸ ਵਿੱਚ ਨਹੀਂ ਲੜੀ ਗਈ, ਜਦੋਂ ਕਿ ਇੱਕ ਪਾਸੇ ਮੁਗਲ ਇੰਨੀ ਫੌਜ ਹੋਵੇ, ਦੂਜੇ ਪਾਸੇ ਗਿਣਤੀ ਦੇ 40 ਸਿੰਘ ਹੋਣ। ਕਿਉਂ ਲੜੀ ਗਈ, ਕਿਹਦੇ ਵਾਸਤੇ ਲੜੀ? ਗੁਰੂ ਗੋਬਿੰਦ ਸਿੰਘ ਨੇ ਸਾਧ ਸੰਗਤ ਜੀ ਗਵਰਨਰ ਲੱਗਣਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਂਪਰਰ ਜਾਂ ਬਾਦਸ਼ਾਹ ਹਿੰਦੁਸਤਾਨ ਦਾ ਬਣਨਾ ਸੀ? ਨਹੀਂ, ਨਾ ਉਹ ਬਾਦਸ਼ਾਹ ਬਣੇ, ਨਾ ਪੰਜਾਬ ਦੇ ਗਵਰਨਰ ਬਣੇ। ਕਿਉਂ ਫਿਰ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ? ਚਾਰ ਬੱਚੇ, ਦੋ ਬੱਚੇ ਜਿਹੜੇ ਸੀ 9-7 ਸਾਲ ਦੇ, 7 ਜਾਂ 9 ਸਾਲ ਦੇ, ਅਸੀਂ ਆਪਣੇ ਬੱਚਿਆਂ ਨੂੰ ਕਿੰਨੇ ਪਿਆਰ ਕਰਦੇ ਹਾਂ, ਛਾਤੀਆਂ ਨਾਲ ਲਾਲਾ ਰੱਖਦੇ ਹਾਂ, ਲੜਾਈ ਕਿਤੇ ਹੋਰ ਹੁੰਦੀ ਹੈ, ਬੰਦੂਕ ਕਿਤੇ ਹੋਰ ਚੱਲਦੀ ਹੈ, ਅਸੀਂ ਬੱਚਿਆਂ ਨੂੰ ਛਾਤੀਆਂ ਨਾਲ ਲਾ ਲੈਂਦੇ ਹਾਂ ਕਿਤੇ ਇਹਦੇ ਨਾਲ ਲੱਗ ਜਾਏ। ਅਤੇ ਉਹ ਗੁਰੂ ਜੀ ਨੇ ਬੱਚਿਆਂ ਦੀ ਪਰਵਾਹ ਨਾ ਕੀਤੀ, ਨੀਹਾਂ ਚੜਾਏ ਗਏ, ਜੰਗ ਦੇ ਵਿੱਚ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਏ, 40 ਮੁਕਤ ਸ਼ਹੀਦ ਹੋ ਗਏ। ਅਤੇ ਗੁਰੂ ਸਾਹਿਬ ਆਪ ਉਸ ਚਮਕੌਰ ਦੀ ਜੰਗ ਤੋਂ ਜਿੱਥੋਂ ਤੋਂ ਬਾਅਦ ਆਪ ਉੱਥੇ ਤਾੜੀ ਮਾਰ ਕੇ ਹਿੰਦਾ ਪੀਏ ਚੱਲਿਆ ਮਾਛੀਵਾੜਾ ਗਏ। ਇਹ ਸਾਧ ਸੰਗਤ ਜੀ, ਇਹ ਜਿਹੜੀ ਦਸੰਬਰ ਦੀ ਭਿਆਨਕ ਰਾਤ ਹੈ, ਠੰਡੀ ਰਾਤ ਹੈ, ਕਹਿਰ ਦੀ ਰਾਤ ਹੈ, ਅਤੇ ਸਿੱਖ ਇਤਿਹਾਸ ਦੇ ਵਿੱਚ ਇੱਕ ਲਸਾਨੀ ਰਾਤ ਮੈਂ ਇਹਨੂੰ ਕਹਿਣਾ, ਇਹਦਾ ਤਾਂ ਤਸੱਬਰ ਕਰਕੇ ਦੇਖੋ ਤੁਸੀਂ, ਕੀ ਤੁਸੀਂ ਇਹ ਦੇਖ ਕੇ ਕਦੇ ਦੇਵੀ ਦੇ ਮੱਥਾ ਟੇਕੋਗੇ, ਕਦੇ ਸੱਜੇ ਸੌਦੇ ਵਿੱਚ ਜਾਓਗੇ, ਕਦੇ ਨਿਰੰਕਾਰਾਂ 'ਤੇ ਜਾਓਗੇ, ਜਾਂ ਕਿਤੇ ਹੋਰ ਧੱਕੇ ਖਾਓਗੇ ਸਾਧਾਂ ਦੇ ਨਾਲ, ਸੰਤਾਂ ਨਾਲ ਕਦੇ ਧੱਕੇ ਖਾਓਗੇ? ਜਿਸ ਸਿੱਖ ਦੇ ਅੰਦਰ ਇਹ ਪਿਆਰ ਹੈ ਗੁਰੂ ਦੇ ਪ੍ਰਤੀ, ਜਿਸ ਸਿੱਖ ਦੇ ਅੰਦਰ ਇਹ ਲਾਲਸਾ ਅੱਗ ਬਲਦੀ ਹੈ ਕਿ ਮੇਰੇ ਗੁਰੂ ਨੇ ਮੇਰੇ ਵਾਸਤੇ ਇਹ ਕੀਤਾ। ਅਤੇ ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਚੁੱਕਿਆ ਕਿ ਗੁਰੂਆਂ ਨੇ ਸਾਨੂੰ ਇਹ ਦੁਨੀਆਂ ਦੇ ਵਿੱਚ ਆ ਕੇ ਆਪਣੀ ਪੂਜਾ ਨਹੀਂ ਕਰਾਈ, ਨਹੀਂ ਕਰਾਈ। ਜਿੱਤਰ ਨਾਲ ਪੜ੍ਹ ਕੇ ਦੇਖੋ, ਦਸਮ ਪਾਤਸ਼ਾਹ ਹਜ਼ੂਰ ਮਹਾਰਾਜ ਕਹਿੰਦੇ ਨੇ, ਜਿਹੜਾ ਮੈਨੂੰ ਪਰਮੇਸ਼ਰ ਉੱਠਦਾ ਨਰਕ 'ਚ ਪਊਗਾ, ਮੈਂ ਹੋ ਪਰਮ ਪੁਰਖ ਦਾਸਾ ਦੇਖਣਾ ਉਹ ਜਗਤ ਤਮਾਸਾ, ਮੈਂ ਤਾਂ ਪਰਮ ਪੁਰਖ ਦਾ ਦਾਸ ਹਾਂ। ਅਤੇ ਕੀ ਕਰਨਾ ਆ? ਧਰਮ ਚਲਾਵਣ ਸੰਤੋ ਵਾਰਨ, ਸਿਰ ਸਭਨ ਕੋ ਮੂਲ ਉਪਾਰਨ। ਇਸ ਕਰਕੇ ਇਹ ਧਰਮ ਨੂੰ ਚਲਾਉਣ ਵਾਸਤੇ ਗੁਰੂ ਦਸਮ ਪਾਤਸ਼ਾਹ ਇੱਥੇ ਆਏ, ਅਤੇ ਉਹਨਾਂ ਨੇ ਆਪਣੀਆਂ ਕੁਰਬਾਨੀ ਦਿੱਤੀਆਂ। ਪੰਜੇ ਪਾਤਸ਼ਾਹ ਦੇਖ ਲਓ, ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵਿਆਂ 'ਤੇ ਬੈਠੇ, ਲੋਹਾਂ 'ਤੇ ਤਵੇ, ਸ਼ਹਾਦਤ ਦਿੱਤੀ, ਕੁਰਬਾਨੀ ਦਿੱਤੀ, ਇੱਕ ਮੁਗਲ ਰਾਜ ਦੀ ਸਥਾਪਤੀ ਇਸ ਹਿੰਦੁਸਤਾਨ ਦੀ ਧਰਤੀ 'ਤੇ ਨਾ ਹੋਵੇ ਇਸ ਵਾਸਤੇ। ਹਜ਼ੂਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸ਼ਹਾਦਤ ਦਿੱਤੀ ਹਿੰਦੂ ਧਰਮ ਵਾਸਤੇ, ਤਾਂ ਕਿ ਉਹਨਾਂ ਨੂੰ ਧਰਮ ਦੀ ਆਜ਼ਾਦੀ ਦਾ ਪੂਰਾ ਹੱਕ ਹੋਵੇ, ਆਪਣਾ ਧਰਮ ਕਾਇਮ ਕਰ ਰੱਖਣਾ। ਨਾ ਨੌਵੇਂ ਪਾਤਸ਼ਾਹ ਤਿਲਕ ਨੂੰ ਮੰਨਦੇ ਸੀ, ਨਾ ਨੌਵੇਂ ਪਾਤਸ਼ਾਹ ਜੰਝੂ ਨੂੰ ਮੰਨਦੇ ਸੀ, ਨਾ ਨੌਵੇਂ ਪਾਤਸ਼ਾਹ ਉਹਨਾਂ ਦੇ ਹੋਰ ਕਿਸੇ ਰੀਤੀ ਰਿਵਾਜ਼ ਨੂੰ ਮੰਨਦੇ ਸੀ। ਕਿਉਂ ਕੁਰਬਾਨੀ ਦਿੱਤੀ? ਕਿ ਹਿੰਦੂਆਂ ਨੂੰ ਵੀ ਭਾਈ ਪੂਜਾ ਦਾ ਉਨਾ ਹੀ ਹੱਕ ਹੈ ਜਿੰਨਾ ਕਿਸੇ ਹੋਰ ਨੂੰ ਹੈ, ਇਹ ਹੱਕ ਬਰਕਰਾਰ ਰਹਿਣਾ ਚਾਹੀਦਾ ਕਿਉਂਕਿ ਰੱਬ ਨੇ ਦਿੱਤਾ। ਅਤੇ ਇੱਕੋ ਵੀ ਜ਼ਮਾਨਾ ਸੀ, ਤੁਸੀਂ ਜਾਣਦੇ ਹੋ, ਜੇ ਮੈਨੂੰ ਸਮਾਂ 2 ਮਿੰਟ ਲਵਾਂਗਾ, ਇੱਕੋ ਵੀ ਜ਼ਮਾਨਾ ਸੀ ਸਾਧ ਸੰਗਤ ਜੀ, ਜਦੋਂ ਮੁਗਲਾਂ ਵੱਲੋਂ ਇਹ ਹੁਕਮ ਸੀ ਕਿ ਕੋਈ ਹਿੰਦੂ ਚੰਗਾ ਕੱਪੜਾ ਨਹੀਂ ਪਾ ਸਕਦਾ, ਕੋਈ ਹਿੰਦੂ ਘੋੜੇ 'ਤੇ ਨਹੀਂ ਚੜ੍ਹ ਸਕਦਾ, ਕੋਈ ਹਿੰਦੂ ਚਵਾਰਾ ਨਹੀਂ ਪਾ ਸਕਦਾ, ਅਤੇ ਜੇ ਕਿਸੇ ਮੁਗਲ ਨੂੰ ਉੱਥੋਂ ਕਹਾਵੇ ਤਾਂ ਹਿੰਦੂ ਮੂੰਹ ਅੜ ਦੇਵੇ। ਇਹ ਜ਼ਮਾਨਾ ਸੀ, ਇਹ ਹਾਲ ਸੀ ਇਸ ਇਹਨਾਂ ਲੋਕਾਂ ਦੀ। 1200 ਸਾਲ ਇਹ ਜਿਹੜੀ ਧਰਤੀ ਹੈ ਹਿੰਦੁਸਤਾਨ ਦੀ, 1200 ਸਾਲ ਗੁਲਾਮ ਰਹੀ ਹੈ ਸਾਧ ਸੰਗਤ ਜੀ। 1200 ਸਾਲ ਦੀ ਗੁਲਾਮੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਵਾਰੀ ਵਿਗਾੜਿਆ ਬਾਬਰ ਨੂੰ। ਬਾਬਰ ਨੂੰ ਵਿਗਾੜਨ ਤੋਂ ਬਾਅਦ 5ਵੇਂ ਪਾਤਸ਼ਾਹ ਅਤੇ 10ਵੇਂ ਪਾਤਸ਼ਾਹ ਤੱਕ 14 ਲੜਾਈਆਂ ਤੋਂ ਵੱਧ 10ਵੇਂ ਪਾਤਸ਼ਾਹ ਹਜ਼ੂਰ ਨੇ ਆਪਣੇ 42 ਸਾਲ ਦੇ ਥੋੜ੍ਹੇ ਸਮੇਂ ਵਿੱਚ ਲੜੀਆਂ ਨੇ। ਪਰ ਉਹ ਲੜਾਈਆਂ ਜਿਹੜੀਆਂ ਲੜੀਆਂ ਹੈ ਉਹ ਸਾਡੇ ਸਿੱਖ ਪੰਥ ਦੀ ਸਥਾਪਤੀ ਵਾਸਤੇ, ਇਸ ਸਿਧਾਂਤ ਦੀ ਸਥਾਪਤੀ ਵਾਸਤੇ, ਧਰਮ ਦੀ ਆਜ਼ਾਦੀ ਵਾਸਤੇ। ਇੱਥੇ ਨਿਆਂ ਹੋਵੇ, ਅਤਿਆਚਾਰ ਨਾ ਹੋਵੇ, ਸੱਚ ਦਾ ਰਾਜ ਹੋਵੇ, ਇਮਾਨਦਾਰੀ ਦਾ ਰਾਜ ਹੋਵੇ। ਅਫਸੋਸ ਨਾਲ ਕਹਿਣਾ ਪੈਂਦਾ ਵੀ ਸਾਡੇ 'ਚੋਂ ਸੱਚ ਵੀ ਗੁਆਚਦਾ ਜਾ ਰਿਹਾ, ਸਾਡੇ 'ਚੋਂ ਇਮਾਨਦਾਰੀ ਵੀ ਜਾਂਦੀ ਜਾ ਰਹੀ ਹੈ, ਅਸੀਂ ਭੇਖੀ ਹੁੰਦੇ ਜਾ ਰਹੇ। ਮੈਂ ਕਿਰਪਾਨ ਨੂੰ ਧੁੰਦ ਵੀ ਪਾਈ ਹੈ, ਮੈਂ ਖਾਲਸਾ ਵੀ ਲਿਖਦਾ, ਅੰਦਰ ਮੇਰੇ ਉਹੀ ਗੰਧ ਹੈ। ਅਫਸੋਸ ਹੈ, ਅਰਦਾਸ ਕਰਦਾ ਗੁਰੂ ਅੱਗੇ ਵੀ ਮੈਂ ਅੰਦਰੋਂ ਵੀ ਖਾਲਸਾ ਬਣ ਜਾਵਾਂ। ਜਿਸ ਖਾਲਸੇ ਦੀ ਡੈਫੀਨੇਸ਼ਨ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਮੈਂ ਹਮੇਸ਼ਾ ਅਰਦਾਸ ਕਰਦਾ ਗੁਰੂ ਅੱਗੇ, ਹੇ ਸੱਚੇ ਪਾਤਸ਼ਾਹ ਮੈਨੂੰ ਵੀ ਉਹ ਖਾਲਸਾ ਬਣਾ ਦੇ, ਸਾਡੀ ਸਿੱਖ ਸੰਗਤ ਨੂੰ ਵੀ ਉਹ ਖਾਲਸਾ ਬਣਾ ਦੇ, ਸਿੱਖ ਪੰਥ ਨੂੰ ਵੀ ਉਹ ਖਾਲਸਾ ਬਣਾ ਦੇ, ਤਾਂ ਕਿ ਜਿਹੜੀਆਂ ਕੁਰੀਤੀਆਂ ਸਾਡੇ ਵਿੱਚ ਪੈਦਾ ਹੋ ਰਹੀਆਂ ਨੇ, ਜਿਹੜੇ ਅਸੀਂ ਪੁੱਠੇ ਰਾਹ ਪੈ ਰਹੇ ਹਾਂ, ਅਸੀਂ ਦੇਵੀ ਦੇਵਤਿਆਂ ਦੇ ਵਿੱਚ ਮੰਨ ਰਹੇ ਹਾਂ, ਜੰਤਰ ਮੰਤਰਾਂ ਦੇ ਵਿੱਚ ਪੈ ਰਹੇ ਹਾਂ, ਪੰਡਤਾਂ ਤੋਂ ਹੱਥ ਦਿਖਾਏ ਤੋਂ ਅਸੀਂ ਤੁਰ ਹੀ ਨਹੀਂ ਸਕਦੇ, ਵਿਆਹ ਸ਼ਾਦੀਆਂ ਹੁੰਦੀਆਂ ਤਾਂ ਵੀ ਸਾਡਾ ਪੰਡਤ ਸਾਨੂੰ ਦੱਸਦਾ ਵਿਆਹ ਦਿਨ ਸ਼ੁਭ ਹੈ ਜੀ, ਅਤੇ ਜਦੋਂ ਵਿਆਹ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਦੂਜੇ ਪਾਸੇ ਅਸੀਂ ਸ਼ਰਾਬ ਨਾਲ ਨਹਾ ਵੀ ਰਹੇ ਹੁੰਦੇ ਹਾਂ। ਮੈਂ ਕਹਿੰਦਾ ਵੀ ਸ਼ਰਾਬ ਪੀਂਦੇ ਨਹੀਂ, ਸਿੱਖ ਨਹਾਉਂਦੇ ਹਾਂ ਸਾਧ ਸੰਗਤ ਜੀ, ਇਸ਼ਨਾਨ ਕਰਦੇ ਹਾਂ ਅਸੀਂ, ਪਰ ਉਹ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ। ਅਤੇ ਇਹ ਮੈਂ ਆਪਣੇ ਕੰਨਾਂ ਨਾਲ ਸੁਣੇ ਨੇ ਕਿ ਯਾਰ ਇਹ ਕੀ ਕੰਜਰਖਾਨਾ ਕਰ ਲਿਆ, ਜਾਣੀ ਆਨੰਦ ਕਾਰਜ ਨੂੰ ਕੰਜਰਖਾਨਾ, ਮੈਂ ਇਹਨਾਂ ਸ਼ਬਦਾਂ ਨੂੰ ਸੁਣਿਆ ਇੱਕ ਬਜ਼ੁਰਗ ਬੰਦੇ ਤੋਂ, ਤੁਹਾਡੇ ਵਰਗਾ ਕੋਈ ਨੌਜਵਾਨ ਕਹਿੰਦੇ ਫਿਰ ਵੀ ਅਸੀਂ ਬਰਦਾਸ਼ਤ ਕਰਨੀ। ਕਹਿੰਦੇ ਜੀ ਇਹ ਕੀ ਕੰਜਰਖਾਨਾ ਕਰ ਲਿਆ, ਇਹ ਤਾਂ ਸਾਰਾ ਕੰਮ ਹੀ ਖਰਾਬ ਕਰਤਾ, ਹੁਣ ਅਸੀਂ ਪੀ ਰਹੇ ਸੀ, ਖਾ ਰਹੇ ਸੀ, ਵਿੱਚ ਜਾ ਕੇ ਖਲਲ ਪਾ ਦਿੱਤੇ, ਜਾਣੀ ਇਸ ਰਸਾਤਲ ਤੱਕ, ਇਸ ਗਰਕਾਈ ਤੱਕ ਅਸੀਂ ਗੱਕ ਚੁੱਕੇ। ਇਸ ਕਰਕੇ ਮੈਂ ਇਸ ਸੰਸਥਾ ਨੂੰ, ਇਹਨਾਂ ਗੁਰਮੁਖਾਂ ਨੂੰ ਜਿਨ੍ਹਾਂ ਨੇ ਇਹ ਉੱਦਮ ਆਰੰਭਿਆ, ਮੇਰਾ ਸਿਰ ਇਹਨਾਂ ਦੇ ਅੱਗੇ ਹਮੇਸ਼ਾ ਝੁਕਦਾ। ਬਹੁਤ ਵੱਡਾ ਉੱਦਮ ਕਰ ਰਹੇ ਨੇ, ਸਾਨੂੰ ਗੁਰਬਾਣੀ ਨਾਲ, ਗੁਰਬਾਣੀ ਦੇ ਉਚਾਰਨ ਨਾਲ, ਗੁਰਬਾਣੀ ਦੇ ਸਿਧਾਂਤ ਨਾਲ, ਗੁਰਬਾਣੀ ਦੇ ਫਲਸਫੇ ਦੇ ਨਾਲ, ਅਤੇ ਗੁਰਬਾਣੀ ਦੇ ਫਲਸਫੇ ਤੋਂ ਪੈਦਾ ਹੋਏ ਸਿੱਖ ਸਿਹਾਤ ਦੇ ਨਾਲ ਜੋੜਨ ਦਾ ਜਿਹੜਾ ਇਹਨਾਂ ਦਾ ਪ੍ਰਾਲਾ, ਮੈਂ ਸ਼ਰਧਾ ਨਾਲ ਸਿਰ ਝੁਕਾਉਣਾ ਅਤੇ ਹੋਈਆਂ ਭੁੱਲਾਂ ਖਿਮਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਕਿਸੇ ਲਿਬਾਸ ਦਾ ਨਾਮ ਨਹੀਂ, ਸਿੱਖੀ ਇੱਕ ਜੀਵਨ ਕਣੀ ਹੈ। ਸਿੱਖ ਦਾ ਜੋ ਸ੍ਰੇਸ਼ਟ ਔਰ ਉੱਤਮ ਸਿਧਾਂਤ ਹੈ, ਜੋ ਸਿੱਖ ਦਾ ਇਹ ਸੰਸਾਰ ਵਿੱਚ ਉੱਚਾ ਕਿਰਦਾਰ ਹੈ, ਉਹਦੇ ਬਾਰੇ ਆਪ ਜੀ ਨੂੰ ਬਹੁਤ ਹੀ ਉੱਤਮ, ਬਹੁਤ ਹੀ ਮਹਾਨ ਵਿਚਾਰਧਾਰਾ ਦੇ ਨਾਲ ਜੋੜ ਰਹੇ ਸਨ ਸਤਿਕਾਰਯੋਗ ਡਾਕਟਰ ਗੁਰਨੇਕ ਸਿੰਘ ਜੀ, ਮੁਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਔਰ ਉਹ ਸਿੱਖ ਦਾ ਜੀਵਨ ਕਿਵੇਂ ਬਣੇਗਾ, ਉਹ ਸਿਰਫ ਇੱਕ ਹੀ ਤਰੀਕਾ ਹੈ, ਸਾਹਿਬ ਸ਼੍ਰੀ ਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਨਾਲ ਜੁੜ ਕੇ, ਸੰਪਰਦਾਇ ਵੱਲੋਂ, ਪ੍ਰਬੰਧਕ ਸੱਜਣਾਂ ਵੱਲੋਂ, ਗੁਰਮੁਖਾਂ ਵੱਲੋਂ ਅਤੇ ਸਮੁੱਚੀ ਸਾਧ ਸੰਗਤ ਵੱਲੋਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਡਾਕਟਰ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ। ਨਾਲ ਹੀ ਬੇਨਤੀ ਕਰਦੇ ਹਾਂ ਕਿ ਸੰਪਰਦਾਇ ਵੱਲੋਂ ਉਹਨਾਂ ਨੂੰ ਇੱਕ ਪ੍ਰਸ਼ੰਸਾ ਪੱਤਰ ਔਰ ਸਿਰੋਪਾਉ ਦੀ ਬਖਸ਼ਿਸ਼ ਕਰਨਗੇ। ਚਲੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇੱਕ ਵਾਰੀ ਫੇਰ ਡਾਕਟਰ ਗੁਰਨੇਕ ਸਿੰਘ ਜੀ ਮੁਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸੰਪਰਦਾਇ ਵੱਲੋਂ ਮਹਾਂਪੁਰਖਾਂ ਵੱਲੋਂ ਸਮੁੱਚੀ ਸਿੱਖ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਔਰ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸਮੂਹ ਸਾਧ ਸੰਗਤ ਵੱਲੋਂ ਇਹ ਜੋਦੜੀ ਵੀ ਹੈ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਐਸੇ ਗੁਰਮੁਖ ਪਿਆਰਿਆਂ ਨੂੰ ਸਮਰੱਥਾ ਬਲ ਔਰ ਬੁੱਧੀ ਬਖਸ਼ਣ ਤਾਂ ਕਿ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਰੂ ਪੰਥ ਦੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸੇਵਾ ਕਰ ਸਕਣ ਔਰ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਜੋਦੜੀ ਕਰਨ ਵਾਸਤੇ ਆਓ ਸਮੂਹ ਸਾਧ ਸੰਗਤ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜੀਏ, ਅਰਦਾਸ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਭਾਏ।